ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਕਲ ਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ। ਗੁਰ ਰਾਖੇ ਸੇ ਉਬਰੇ, ਮਨ ਮੁਖਾਂ ਦੇ ਸਜਾਏ। ਕਲ ਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ। ਗੁਰ ਰਾਖੇ ਸੇ ਉਬਰੇ, ਮਨ ਮੁਖਾਂ ਦੇ ਸਜਾਏ। ਜਮ ਕਾਲੈ ਵਸ ਜਗ ਬਾਂਧਿਆ, ਤਿਸ ਦਾ ਫਰੂ ਨਾ ਕੋਏ। ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਮਹਲਾ ਤੀਜਾ। ਇਹਾ ਕਾਇਆ ਰੋਗ ਭਰੀ, ਬਿਨ ਸਬਦੈ ਦੁੱਖ ਹੋਮੈ ਰੋਗ ਨਾ ਜਾਏ। ਸਤਿਗੁਰ ਮਿਲੈ ਤਾਂ ਨਿਰਮਲ ਹੋਵੈ, ਹਰ ਨਾਮੋ ਮਨ ਵਸਾਏ। ਨਾਨਕ ਨਾਮ ਧਿਆਇਆ ਸੁਖਦਾਤਾ, ਦੁੱਖ ਵਿਸਰਿਆ ਸਹਿਜ ਸੁਭਾਏ। ਪਾਉੜੀ ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕੋ ਹਉ ਸਦਾ ਘੁਮਾਇਆ। ਤਿਸ ਗੁਰ ਕੋ ਹਉ ਖੰਨੀਐ, ਜਿਨ ਮਦ ਸੂਦਨ ਹਰ ਨਾਮ ਸੁਣਾਇਆ। ਤਿਸ ਗੁਰ ਕੋ ਹਉ ਵਾਰਨੈ, ਜਿਨ ਹਉ ਮੈਂ ਬਿਖ ਸਭ ਰੋਗ ਗਵਾਇਆ। ਤਿਸ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਸੋ ਸਤਿਗੁਰ ਤਿੰਨ ਕੋ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਇਸ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਸੋ ਸਤਿਗੁਰ ਤਿੰਨ ਕੋ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। चरण ले हृदय बसावो तव परम गुरु नानक गुण गावो नानक नाम निरंजन जानियो किन्नी भगत प्रेम लिवलाई तांते अंगद अंग संग पयो साईर शब्द सुरत किन्नी वरखाई गुरु अमरदास की अकथ कथा है एक जी कश कही न जाई सोडी सृष्ट सकल तारन को अब गुरु रामदास को मिली बड़ाई सोडी सृष्ट सकल तारन को अब गुरु रामदास को मिली बड़ाई तन तन श्री गुरु ग्रंथ साहिब सच्चे पातशाह महाराज जी दी पावन पवित्र हजूरी विच सज बैठे सत्संगी जनों जी फतेह दी सांझ बख्शिश करो सारे आखिए जी वाहिगुरु जी का खालसा वाहिगुरु जी की फतेह तन तन श्री गुरु तन श्री गुरु रामदास महाराज जी दे पावन दरबार सचखंड श्री हरिमंदर साहब जी तो जो अज दा पावन मुख वाक सानू बख्शिश होया है भाई साहब जी दी रसना तो असी सरवण कीता है वढ़ांस की वार है तन श्री गुरु रामदास महाराज वल्लों उचारण कीती होई ये पवित्र वार है सलोक तन श्री गुरु अमरदास महाराज जी दे उचारण कीते होए हन एक गल याद रखनी चाहिदी है तन श्री गुरु ग्रंथ साहिब महाराज जी दी बाणी च श्री गुरु रामदास महाराज जी दियां सब तो ज़्यादा वारां हन अठ वारां श्री गुरु रामदास महाराज सच्चे पातशाह वल्लों उचारण कीतियां गईं श्री गुरु ग्रंथ साहिब महाराज जी दी पवित्र संपादना तक पौड़ियां नूं ही वार किया जांदा सी पौड़ियां दे विच धन गुरु अर्जन देव जी महाराज जी ने सलोक दर्ज कर दिते अज दा पावन मुख वाक धन श्री गुरु रामदास महाराज जी वल्लों उचारण कीती होई वड़हंस की वार विचो असी सरवण कीता है चित बिरती नू एकागर करन वास्ते गुरदेव जी दियां असीसां प्राप्त करन वास्ते सारी संगत आखिए जी सतनाम श्री वाहिगुरु एक बार होर आखिए जी सतनाम श्री वाहिगुरु
सतनाम श्री वाहिगुरु साहिब जी सलोक महला तीजा कल मैं जम जंदार है
सत्संग पुरातन ग्रंथां विच भी चार युगां दा बड़ा ਅਹਿਮ ਜ਼ਿਕਰ ਕੀਤਾ ਗਿਆ ਹੈ। ਇਹ ਸਤਿਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਦੀ ਪਾਵਣ ਵਾਰ ਵਿੱਚ ਸਾਨੂੰ ਸੰਸਾਰ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੇ ਵਾਸਤੇ ਸਤਿਯੁਗ ਕੀ ਹੈ, ਤ੍ਰੇਤਾ ਕੀ ਹੈ, ਦੁਆਪਰ ਕੀ ਹੈ ਅਤੇ ਕਲਯੁਗ ਕੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਤਿਯੁਗ ਕਿਸੇ ਵਿਸ਼ੇਸ਼ ਯੁੱਗ ਦਾ ਨਾਮ ਨਹੀਂ ਹੈ, ਤ੍ਰੇਤਾ ਦੁਆਪਰ ਕਿਸੇ ਵਿਸ਼ੇਸ਼ ਯੁੱਗ ਦਾ ਨਾਮ ਨਹੀਂ ਹੈ, ਕਲਯੁਗ ਕਿਸੇ ਵਿਸ਼ੇਸ਼ ਯੁੱਗ ਦਾ ਨਾਮ ਨਹੀਂ ਹੈ। ਬੜੇ ਧਿਆਨ ਦੇ ਨਾਲ ਗੁਰੂ ਕੇ ਸਤਸੰਗ ਸਰਵਣ ਕਰਨਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਤਿਯੁਗ ਰਥ ਸੰਤੋਖ ਕਾ ਧਰਮ ਅਗੈ ਰਥਵਾ। ਜਦੋਂ ਸਤਿਯੁਗ ਹੋਵੇ, ਮਨੁੱਖ ਜਿਸ ਰੱਥ 'ਤੇ ਸਵਾਰੀ ਕਰਦਾ ਹੈ ਉਹ ਰੱਥ ਸੰਤੋਖ ਦਾ ਹੁੰਦਾ ਹੈ। ਇਸ ਰੱਥ ਦੇ ਅਗਲੇ ਪਾਸੇ ਜਿਹੜਾ ਰਥਵਾਹੀ ਹੁੰਦਾ ਹੈ ਉਹ ਧਰਮ ਹੁੰਦਾ ਹੈ। ਸਤਿਯੁਗ ਰੱਥ ਸੰਤੋਖ ਕਾ ਧਰਮ ਅਗੈ ਰਥਵਾ। ਗੁਰੂ ਬਾਬਾ ਜੀ ਕਹਿੰਦੇ ਨੇ, ਇਸ ਤਰ੍ਹਾਂ ਕਹਿ ਲਓ, ਜਿਸ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਧਰਮ ਹੈ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਸੰਤੋਖ ਆਉਂਦਾ ਹੈ, ਸੰਤੋਖ ਹੀ ਉਹਦੀ ਸਵਾਰੀ ਹੁੰਦੀ ਹੈ। ਜਿਸ ਮਨੁੱਖ ਦਾ ਨਿਸ਼ਾਨਾ ਕੇਵਲ ਧਰਮ ਹੋਵੇ, ਸੰਤੋਖ ਆਉਣਾ ਉਹਦੇ ਵਿੱਚ ਸੁਭਾਵਿਕ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਬਾਤ ਆਖੀ ਸੀ 10 ਸਾਲਾਂ ਦੀ ਉਮਰ 'ਚ। ਪੰਡਿਤ ਜੀ, ਮੈਨੂੰ ਉਹ ਜਿਹਨੇ ਉਹ ਚਾਹੀਦਾ ਹੈ, ਦਇਆ ਕਪਾਹ ਸੰਤੋਖ ਸੂਤ, ਜਿਹਦਾ ਸੂਤਰ ਸੰਤੋਖ ਦਾ ਹੋਵੇ। ਜਿਹੜੇ ਮਨੁੱਖ ਦਾ ਨਿਸ਼ਾਨਾ ਧਰਮ ਹੈ, ਕੇਵਲ ਧਰਮ ਕਮਾਉਣਾ, ਸੰਤੋਖ ਉਹਦੀ ਜ਼ਿੰਦਗੀ ਵਿੱਚ ਅਵਸ਼ ਆਉਂਦਾ ਹੈ, ਸੰਤੋਖ ਉਹਦਾ ਰੱਥ ਹੈ, ਧਰਮ ਉਸ ਰੱਥ ਨੂੰ ਚਲਾਉਣ ਵਾਲਾ ਰਥਵਾਹੀ ਹੈ। ਸ਼ੇਖ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜਿਹੜੇ ਮਨੁੱਖ ਦਾ ਨਿਸ਼ਾਨਾ ਧਰਮ ਹੈ ਉਹ ਤਾਂ ਦੁਹਾਈ ਦੇ ਕੇ ਕਹਿੰਦਾ ਹੈ, ਫਰੀਦਾ ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜਿਹੜੇ ਮਨੁੱਖ ਦਾ ਨਿਸ਼ਾਨਾ ਧਰਮ ਹੈ ਉਹ ਤਾਂ ਦੁਹਾਈ ਦੇ ਕੇ ਕਹਿੰਦਾ, ਹੱਕ ਪਰਾਇਆ ਨਾਨਕਾ ਉਸ ਸੂਆਰ ਉਸ ਗਾਏ। ਉਹਦੇ ਵਾਸਤੇ ਹੱਕ ਨਾਲ ਕਮਾਈ ਹੋਈ ਰੋਟੀ ਹੀ ਧਰਮ ਹੈ। ਮਹਾਰਾਜ ਕਹਿੰਦੇ ਨੇ, ਤ੍ਰੇਤਾ ਕਿਹਨੂੰ ਕਹਿੰਦੇ ਨੇ? ਤ੍ਰੇਤਹਿ ਰੱਥ ਜਤਹਿ ਕਾ ਜੋਰ ਅਗੈ ਰਥਵਾਹ। ਮਹਾਰਾਜ ਕਹਿੰਦੇ ਨੇ, ਤ੍ਰੇਤੇ ਵਿੱਚ ਮਨੁੱਖ ਜਤ ਦੇ ਰੱਥ 'ਤੇ ਸਵਾਰੀ ਕਰਦਾ ਹੈ, ਜੋਰ ਉਸ ਰੱਥ ਦਾ ਰਥਵਾਹੀ ਹੁੰਦਾ ਹੈ। ਭਾਵ ਇਸ ਤਰ੍ਹਾਂ ਕਹਿ ਲਓ, ਗੁਰੂ ਬਾਬਾ ਜੀ ਕਹਿੰਦੇ ਨੇ, ਜਿਸ ਮਨੁੱਖ ਦਾ ਨਿਸ਼ਾਨਾ ਸੂਰਮ ਗਤੀ ਹੋਏਗਾ, ਮੈਂ ਸੂਰਮਾ ਹਾਂ ਅਤੇ ਸੂਰਮਿਆਂ ਵਾਲੇ ਕੰਮ ਕਰਨੇ ਹਨ, ਮਹਾਰਾਜ ਕਹਿੰਦੇ ਨੇ ਉਹ ਮਨੁੱਖ ਜਤੀ ਹੁੰਦਾ ਹੈ। ਜਿਸ ਮਨੁੱਖ ਦਾ ਨਿਸ਼ਾਨਾ ਹੋਵੇ, ਮੈਂ ਸੂਰਮਾ ਹਾਂ, ਮੈਂ ਸੂਰਮਾ ਬਣਨ ਦਾ ਯਤਨ ਕਰਨਾ ਹੈ, ਮੈਂ ਸੂਰਮਿਆਂ ਵਾਲੇ ਕੰਮ ਕਰਨੇ ਹਨ, ਮਹਾਰਾਜ ਕਹਿੰਦੇ ਨੇ ਸੂਰਮੇ ਮਨੁੱਖ ਦੇ ਅੰਦਰ ਸੁਭਾਵਿਕ ਹੀ ਜਤੀ ਹੋਣ ਦਾ ਵਿਚਾਰ ਪ੍ਰਬਲ ਹੁੰਦਾ ਹੈ। ਅਸੀਂ ਬੜੀ ਵਾਰੀ ਸੁਣਿਆ ਹੈ, ਸਰਦਾਰ ਹਰੀ ਸਿੰਘ ਜੀ ਨਲੂਆ, ਜਿਨ੍ਹਾਂ ਨੂੰ ਇੱਕ ਜਵਾਨ ਇਸਤਰੀ ਨੇ ਕਿਹਾ ਸੀ, ਆਪਣੇ ਮਨ ਦੀ ਭਾਵਨਾ ਪ੍ਰਗਟ ਕੀਤੀ, ਸਰਦਾਰ ਸਾਹਿਬ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਪੁੱਤਰ ਪੈਦਾ ਹੋਵੇ। ਸਰਦਾਰ ਹਰੀ ਸਿੰਘ ਨਲੂਆ ਜਰਨੈਲ ਆਖਣ ਲੱਗਾ, ਇਹ ਬੜੀ ਖੁਸ਼ੀ ਦੀ ਬਾਤ ਹੈ ਵੀ ਜਿਹੜੇ ਸਾਰੇ ਸੰਸਾਰ ਵਿੱਚੋਂ 8 ਸਰਵੋਤਮ ਜਰਨੈਲ ਗਿਣੇ ਗਏ ਹਨ, ਉਹਨਾਂ ਵਿੱਚੋਂ ਪਹਿਲੇ ਨੰਬਰ 'ਤੇ ਜਰਨੈਲ ਹਰੀ ਸਿੰਘ ਨਲੂਆ ਆਇਆ। ਇਹ ਅਸੀਂ ਨਹੀਂ ਕਹਿੰਦੇ, ਅੰਗਰੇਜ਼ਾਂ ਨੇ ਜਿਹੜਾ ਪੜਤਾਲ ਕਰਕੇ, ਅੰਗਰੇਜ਼ਾਂ ਨੇ ਪੂਰਾ ਨਿਰੀਕਸ਼ਣ ਕਰਕੇ ਜਿਹੜਾ ਤੱਤ ਕੱਢਿਆ ਹੈ, ਉਹ ਕਹਿੰਦੇ ਨੇ ਵੀ 8 ਸਾਰੇ ਸੰਸਾਰ ਦੇ ਮਹਾਨ ਜਰਨੈਲ ਹੋਏ ਨੇ, ਜਿਨ੍ਹਾਂ ਵਿੱਚੋਂ ਹਰੀ ਸਿੰਘ ਨਲੂਏ ਦਾ ਨਾਮ ਪਹਿਲੇ ਨੰਬਰ 'ਤੇ ਆਇਆ। ਹਰੀ ਸਿੰਘ ਨਲੂਏ ਨੇ ਇੱਕ ਜਵਾਨ ਬੀਬੀ ਨੇ ਆਖਿਆ, ਸਰਦਾਰ ਸਾਹਿਬ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਪੁੱਤਰ ਪੈਦਾ ਹੋਵੇ। ਹਰੀ ਸਿੰਘ ਨਲੂਏ ਨੇ ਬੜੀ ਨਿਮਰਤਾ ਨਾਲ ਆਖਿਆ, ਤੂੰ ਮੈਨੂੰ ਹੀ ਪੁੱਤ ਸਮਝ ਲੈ, ਸਾਧ ਸੰਗਤ ਅਜੇ ਕੱਲ੍ਹ ਹੀ ਕੱਲ੍ਹ ਦੀ ਬਾਤ ਹੈ। ਸਰਦਾਰ ਸਤਵੰਤ ਸਿੰਘ, ਮੈਨੂੰ ਯਾਦ ਹੈ, ਮੈਨੂੰ ਉਸ ਅਖਬਾਰ ਦਾ ਨਾਮ ਵੀ ਯਾਦ ਹੈ ਜਿਸ ਅਖਬਾਰ 'ਤੇ ਇਹ ਗੱਲ ਆਈ ਸੀ ਵੀ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ, ਸਰਦਾਰ ਬੇਅੰਤ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ, ਭਾਈ ਸਤਵੰਤ ਸਿੰਘ ਏਡਾ ਸੁੰਦਰ ਸੁਨੱਖਾ ਜਵਾਨ ਮਨੁੱਖ ਸੀ, 21 ਸਾਲਾਂ ਦਾ ਜਵਾਨ ਗੱਭਰੂ, 6'3" ਉੱਚਾ ਉਹਦਾ ਕੱਦ ਸੀ, ਬੜਾ ਗੋਰਾ, ਐਨ ਭਰਵੀਆਂ ਜੁੱਸੇ ਵਾਲਾ। ਸਾਧ ਸੰਗਤ, ਮੈਂ ਉਸ ਅਖਬਾਰ ਦੀ ਸੁਰਖੀ ਵਿੱਚ ਪੜ੍ਹਿਆ ਸੀ ਵੀ ਜੱਜ ਨੇ ਆਪਣੇ ਘਰ ਜਾ ਕੇ ਭਾਈ ਸਤਵੰਤ ਸਿੰਘ ਦੇ ਮੁਖੜੇ ਦੀ, ਉਹਦੀ ਜਵਾਨੀ ਦੀ, ਉਹਦੇ ਸੁਹੱਪਣ ਦੀ ਸਿਫਤ ਕੀਤੀ। ਜੱਜ ਦੀ ਕੁੜੀ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਜੇਲ੍ਹ ਵਿੱਚ ਗਈ, ਭਾਈ ਸਤਵੰਤ ਸਿੰਘ ਦੀ ਕਾਲ ਕੋਠਰੀ ਦੇ ਅਗਲੇ ਪਾਸੇ ਖਲੋ ਕੇ ਦਰਸ਼ਨ ਕੀਤੇ, ਭਾਈ ਸਤਵੰਤ ਸਿੰਘ ਜੀ ਪਾਠ ਕਰ ਰਹੇ ਸਨ। ਅਗਲੇ ਦਿਨ ਜਦ ਅਖਬਾਰਾਂ 'ਚ ਸੁਰਖੀ ਛਪੀ, ਬਾਪੂ ਤਰਲੋਕ ਸਿੰਘ ਜੀ ਕਹਿੰਦੇ ਨੇ, ਮੈਂ ਸਤਵੰਤ ਸਿੰਘ ਨੂੰ ਪੁੱਛਿਆ, ਪੁੱਤਰ ਸਤਵੰਤ ਸਿੰਘ, ਪਰਸੋਂ ਕੁਝ ਬੇਟੀਆਂ ਆਈਆਂ ਸਨ, ਕੁਝ ਲੜਕੀਆਂ ਆਈਆਂ ਸਨ, ਉਹ ਤੈਨੂੰ ਮਿਲੀਆਂ? ਭਾਈ ਸਤਵੰਤ ਸਿੰਘ ਜੀ ਆਖਣ ਲੱਗੇ, ਬਾਪੂ ਜੀ, ਕੁਝ ਲੜਕੀਆਂ ਤਾਂ ਆਈਆਂ ਸਨ, ਪਰ ਮੈਂ ਪਾਠ ਕਰਦਾ ਸਾਂ, ਮੈਂ ਨਿਗ੍ਹਾ ਨਾਲ ਨਿਗ੍ਹਾ ਨਹੀਂ ਮਿਲਾਈ, ਪਤਾ ਨਹੀਂ ਕੌਣ ਆਈਆਂ ਅਤੇ ਕੌਣ ਚਲੀਆਂ ਗਈਆਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਮਨੁੱਖ ਦਾ ਨਿਸ਼ਾਨਾ ਕੇਵਲ ਸੂਰਮਗਤੀ ਹੈ, ਉਹਦੇ ਅੰਦਰ ਜਤੀ ਹੋਣ ਦੀ ਪ੍ਰਬਲ ਇੱਛਾ ਹੁੰਦੀ ਹੈ, ਵਿਚਾਰ ਪ੍ਰਮੁੱਖ ਉਹਦਾ ਹੁੰਦਾ ਵੀ ਮੈਂ ਜਤੀ ਰਹਾਂ। ਮਹਾਰਾਜ ਕਹਿੰਦੇ, ਜਿਹੜਾ ਦੁਆਪਰ ਯੁੱਗ ਹੈ, ਦੁਆਪਰ ਰੱਥ ਤਪੇਗਾ ਸਤ ਅਗ੍ਰਥ ਵਾਹੋ। ਦੁਆਪਰ ਯੁੱਗ ਇਸ ਤਰ੍ਹਾਂ ਕਹਿ ਲਓ, ਤਪ ਉਹਦੀ ਸਵਾਰੀ ਹੁੰਦੀ ਹੈ, ਰੱਥ ਸੱਤ ਉਹਨੂੰ ਚਲਾਉਣ ਵਾਲਾ ਹੁੰਦਾ। ਜਿਸ ਮਨੁੱਖ ਦਾ ਨਿਸ਼ਾਨਾ ਹੋਵੇ, ਮੈਂ ਆਪਣਾ ਆਚਰਨ ਉੱਚਾ ਬਣਾਉਣਾ ਹੈ, ਉਹ ਹਰ ਵੇਲੇ ਆਪਣੇ ਆਪ ਨੂੰ ਕਸ਼ਟ ਦਿੰਦਾ ਹੈ, ਇੰਦਰੀਆਂ ਨੂੰ ਰੋਕਣ ਦੀ ਯਤਨ ਕਰਦਾ, ਮਾੜੀਆਂ ਵਾਸ਼ਨਾਵਾਂ ਨੂੰ ਰੋਕਣ ਦਾ ਯਤਨ ਕਰਦਾ, ਭਾਵ ਕਿ ਸਰੀਰ ਨੂੰ ਵੀ ਕਸ਼ਟ ਦਿੰਦਾ। ਮਹਾਰਾਜ ਕਹਿੰਦੇ ਨੇ, ਕਲਯੁੱਗ ਰੱਥ ਅਗਣ ਕਾ ਕੂੜ ਅਗੈਰਥ ਵਾਹੋ। ਕਲਯੁੱਗ ਦਾ ਰੱਥ ਕਿਹੜਾ ਹੈ? ਅਗਣੀ ਦਾ, ਅੱਗ ਦਾ। ਅੱਗ ਕਾਹਦੀ ਹੈ? ਤ੍ਰਿਸ਼ਨਾ ਦੀ। ਮਹਾਰਾਜ ਕਹਿੰਦੇ ਨੇ, ਕਲਯੁੱਗ ਰੱਥ ਅਗਣ ਕਾ ਕੂੜ ਅਗੈਰਥ ਵਾਹੋ। ਜਿਸ ਮਨੁੱਖ ਦਾ ਨਿਸ਼ਾਨਾ ਕੇਵਲ ਕੂੜ ਹੀ ਹੋਵੇ, ਕੇਵਲ ਝੂਠ ਹੀ ਹੋਵੇ, ਸਮਝ ਲਓ ਉਹ ਤ੍ਰਿਸ਼ਨਾ ਦੀ ਅੱਗ ਦੇ ਰੱਥ 'ਤੇ ਬੈਠਾ ਹੋਇਆ ਹੈ। ਜਿਹੜਾ ਮਨੁੱਖ ਹਰ ਵੇਲੇ ਉਹਦੀ ਨਿਸ਼ਾਨਾ ਹੀ ਜ਼ਿੰਦਗੀ ਦਾ ਕੂੜ ਹੈ, ਉਹ ਤ੍ਰਿਸ਼ਨਾ ਵਿੱਚ ਝੂਠ ਬੋਲੇਗਾ, ਪੁੱਤਰਾਂ ਵਾਸਤੇ ਪਾਪ ਕਮਾਏਗਾ, ਆਪਣੀ ਸੰਤਾਨ ਵਾਸਤੇ ਪਾਪ ਕਮਾਏਗਾ। ਸਾਧ ਸੰਗ ਜਦੋਂ ਸਿੱਧਾਂ ਦੇ ਕੋਲ ਗਏ ਨਾ ਬਾਬਾ ਨਾਨਕ ਜੀ, ਅਤੇ ਸਿੱਧਾਂ ਨੇ ਪੁੱਛਿਆ, ਮੈਂ ਸਾਖੀ ਨਹੀਂ ਸੁਣਾਉਣੀ। ਭਾਈ ਸਾਹਿਬ ਜੀ ਕਹਿੰਦੇ ਨੇ, ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਮਾਤ ਲੋਕ ਦਾ ਕੀ ਹਾਲ ਹੈ? ਬਾਬਾ ਨਾਨਕ ਜੀ ਆਖਣ ਲੱਗੇ, ਤੁਸੀਂ ਆਪ ਲੁਕ ਕੇ ਬੈਠੇ ਹੋ, ਸਿੱਧ ਛੁੱਪ ਬੈਠੇ, ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਆਪ ਲੁਕ ਕੇ ਬੈਠੇ ਹੋ ਅਤੇ ਮੈਨੂੰ ਕਹਿੰਦੇ ਹੋ ਜਗਤ ਦਾ ਕੀ ਹਾਲ ਹੈ? ਫਿਰ ਵੀ ਬਾਬਾ ਨਾਨਕ ਜੀ ਆਖਣ ਲੱਗੇ, ਆਓ ਮੈਂ ਤੁਹਾਨੂੰ ਦੱਸਾਂ ਜਗਤ ਦਾ ਕੀ ਹਾਲ ਹੈ। ਮਹਾਰਾਜ ਕਹਿੰਦੇ ਨੇ, ਸਾਰੀ ਲੁਕਾਈ ਕਲਯੁੱਗ ਵਾਲੀ ਬਣ ਚੁੱਕੀ ਹੈ। ਹਜ਼ੂਰ ਕਹਿੰਦੇ ਨੇ, ਕਲ ਆਈ ਕੁੱਤੇ ਮੂੰਹੀ। ਮਹਾਰਾਜ ਕਹਿੰਦੇ ਨੇ, ਸਾਰੀ ਲੁਕਾਈ ਕੁੱਤੇ ਦੇ ਮੂੰਹ ਵਾਲੀ ਬਣੀ ਹੋਈ ਹੈ। ਖਾਜ ਹੋਆ ਮੁਰਦਾਰ ਗੁਸਾਈ। ਮਹਾਰਾਜ ਆਖਣ ਲੱਗੇ, ਮੁਰਦਾਰ ਖਾਂਦੀ ਹੈ ਲੁਕਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਮਹਾਰਾਜ ਕਹਿੰਦੇ ਨੇ, ਰਾਜੇ ਪਾਪ ਕਮਾਉਣ ਲੱਗ ਪਏ ਹਨ, ਇਸ ਤਰ੍ਹਾਂ ਕਹਿ ਲਓ ਵਾੜ ਹੀ ਉਲਟ ਖੇਤ ਨੂੰ ਖਾਣ ਲੱਗ ਪਈ ਹੈ। ਹਜ਼ੂਰ ਕਹਿਣ ਲੱਗੇ, ਪਰ ਜਾ ਅੰਦੀ ਗਿਆਨ ਬਿਨ ਕੂੜ ਕਸਤ ਮੁਖੋਂ ਵਾਲਾਈ। ਸਾਧ ਸੰਗਤ, ਇਹ ਕਲਯੁੱਗ ਦੇ ਲੱਛਣ ਦੱਸੇ ਨੇ ਬਾਬਾ ਨਾਨਕ ਜੀ ਨੇ। ਕਲਯੁੱਗ ਕਿਹਨੂੰ ਕਹਿੰਦੇ ਨੇ? ਕਲਯੁੱਗ ਦੇ ਲੱਛਣ ਕੀ ਹਨ? ਹਜ਼ੂਰ ਕਹਿੰਦੇ ਨੇ, ਪਰ ਜਾ ਅੰਦੀ ਗਿਆਨ ਬਿਨ ਕੂੜ ਕਸਤ ਮੁਖੋਂ ਵਾਲਾਈ, ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁਤ ਬਿਦ ਪਾਏ। ਸੇਵਕ ਬੈਠਣ ਘਰਾਂ ਵਿੱਚ, ਸੇਵਕ ਘਰਾਂ ਵਿੱਚ ਬੈਠੇ ਹਨ, ਗੁਰੂ ਉੱਠ ਘਰੀ ਤਨਾੜੇ ਜਾਏ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਜਿਹੜੇ ਕਾਜ਼ੀ ਹਨ, ਜਿਨ੍ਹਾਂ ਨਿਆਂ ਅਤੇ ਇਨਸਾਫ ਦੇਣਾ ਸੀ, ਉਹ ਵੱਡੀ ਲੈ ਕੇ ਫੈਸਲਾ ਦੂਸਰੇ ਦੇ ਹੱਕ ਵਿੱਚ ਕਰ ਦਿੰਦੇ ਹਨ। ਮਹਾਰਾਜ ਕਹਿੰਦੇ ਨੇ, ਆਓ ਮੈਂ ਤੁਹਾਨੂੰ ਦੱਸਾਂ ਜਗਤ ਦਾ ਕੀ ਹਾਲ ਹੈ। ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਥਾਉਂ ਜਾਏ।
ਇਸਤਰੀ ਅਤੇ ਮਨੁੱਖ ਦਾ ਇੱਕੋ ਹੀ ਧਰਮ ਰਹਿ ਗਿਆ ਹੈ, ਪੈਸਾ ਆਉਣਾ ਚਾਹੀਦਾ ਭਾਵੇਂ ਕਿਤਿਓਂ ਵੀ ਆ ਜਾਵੇ, ਵਰਤਿਆ ਪਾਪ ਸਭਸ ਜਗ ਮਾਹੀ। ਸਿੱਧਾਂ ਨੇ ਬੜੀਆਂ ਕਰਾਮਾਤਾਂ ਦਿਖਾਈਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਸਿੱਧੋ ਜਿਹਨੂੰ ਕਲਯੁੱਗ ਕਹਿੰਦੇ ਹੋ, ਕਲਯੁੱਗ ਦੇ ਵਿੱਚ ਰੱਬ ਨੂੰ ਮਿਲਣ ਦਾ ਵਸੀਲਾ ਰਿੱਧੀਆਂ ਸਿੱਧੀਆਂ ਨਹੀਂ, ਇਹ ਕਰਾਮਾਤਾਂ ਨਹੀਂ। ਜਿਹਨੂੰ ਤੁਸੀਂ ਕਲਯੁੱਗ ਕਹਿੰਦੇ ਹੋ, ਵਿਗੜੇ ਹੋਏ ਮਨ ਦਾ ਨਾਮ ਹੀ ਕਲਯੁੱਗ ਹੈ, ਬੁਰੀਆਂ ਆਦਤਾਂ ਦਾ ਨਾਮ ਹੀ ਕਲਯੁੱਗ ਹੈ। ਹਜ਼ੂਰ ਆਖਣ ਲੱਗੇ, ਕਲਯੁੱਗ ਦੇ ਵਿੱਚ ਜੇ ਕੋਈ ਸਾਡੀ ਸਹਾਇਤਾ ਕਰ ਸਕਦਾ ਤਾਂ ਉਹ ਪਰਮੇਸ਼ਰ ਦਾ ਨਾਮ ਕਰ ਸਕਦਾ। ਰਿੱਧੀਆਂ ਸਿੱਧੀਆਂ ਮੇਰੇ ਨਿਰੰਕਾਰ ਦੇ ਰਸਤੇ ਵਿੱਚ ਸਹਾਇਤਾ ਨਹੀਂ ਕਰ ਸਕਦੀਆਂ। ਸਾਰੇ ਪੰਕਤੀ ਰਲ ਕੇ ਬੋਲੀਏ, ਕਲਯੁੱਗ ਵਿੱਚ ਕਿਹੜੀ ਚੀਜ਼ ਸੁੱਖ ਦੇਣ ਵਾਲੀ ਹੈ?
ਨਾਨਕ ਨਾਮ ਸੁਖਾਲਾ ਕਲਯੁੱਗ, ਨਾਨਕ ਨਾਮ ਸੁਖਾਲਾ, ਨਾਨਕ ਨਾਮ ਸੁਖਾਲਾ ਕਲਯੁੱਗ, ਨਾਨਕ ਨਾਮ ਸੁਖਾਲਾ, ਨਾਨਕ ਨਾਮ
ਸਾਧ ਸੰਗਤ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਬਚਨ ਹੈ, ਹਜ਼ੂਰ ਕਹਿੰਦੇ ਨੇ ਕਲ ਮੈਂ ਇਹੋ ਪੁੰਨ। ਸਭ ਤੋਂ ਵੱਡਾ ਪੁੰਨ ਕਿਹੜਾ ਕਲਯੁੱਗ ਦੇ ਵਿੱਚ? ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਭਾਈ ਗੋਬਿੰਦ ਦੇ ਗੁਣ ਗਾਓ, ਰੱਬ ਦੇ ਗੁਣ ਗਾਓ, ਪਰਮੇਸ਼ਰ ਦੀ ਸਿਫਤ ਸਲਾਹ ਕਰੋ, ਇਹੀ ਹੈ ਸਾਨੂੰ ਕਲਯੁੱਗ ਤੋਂ ਬਚਾਉਣ ਵਾਲਾ। ਸਦੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਥੁਰਾ ਵਿੱਚ ਗਏ ਨਾ ਸਾਧ ਸੰਗਤ, ਪਹਿਲੀ ਉਦਾਸੀ ਵਿੱਚ ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਨੇ ਹਿੰਦੂ ਤੀਰਥਾਂ ਦੀ ਯਾਤਰਾ ਕੀਤੀ ਲੋਕਾਂ ਦਾ ਉਧਾਰ ਕਰਨ ਵਾਸਤੇ। ਜਦੋਂ ਮਥੁਰਾ ਵਿੱਚ ਮਹਾਰਾਜ ਗਏ ਹਨ, ਉੱਥੇ ਕੁਝ ਲੋਕ, ਕੋਈ ਕ੍ਰਿਸ਼ਨ ਬਣਿਆ ਹੋਇਆ ਹੈ, ਕੁਝ ਕ੍ਰਿਸ਼ਨ ਜੀ ਦੇ ਚੇਲੇ ਗੋਪੀਆਂ ਬਣੀਆਂ ਹੋਈਆਂ ਹਨ, ਕਿਸੇ ਨੇ ਕ੍ਰਿਸ਼ਨ ਦਾ ਰੂਪ ਧਾਰਨ ਕੀਤਾ, ਕਿਸੇ ਨੇ ਗੋਪੀਆਂ, ਅਤੇ ਉਹ ਬੜੇ ਭੈੜੇ ਰੋਲ ਅਦਾ ਕਰ ਰਹੇ ਸਨ, ਮਨ ਨੂੰ ਭਟਕਾਉਣ ਵਾਲੇ, ਚੰਚਲਤਾਈ ਵਾਲੇ, ਜਿਹੜੇ ਸ਼ੁੱਧ ਸਰੂਪ ਅਸ਼ਲੀਲ ਹਰਕਤਾਂ ਕਰ ਰਹੇ ਸਨ ਮਥੁਰਾ ਦੀ ਧਰਤੀ 'ਤੇ। ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਕਿਸੇ ਪੰਡਿਤ ਨੂੰ ਪੁੱਛਦੇ ਹਨ ਵੀ ਜਿਸ ਇਸ਼ਟ ਨੂੰ ਕੋਈ ਮੰਨਦਾ ਹੋਵੇ ਉਸੇ ਇਸ਼ਟ ਦੇ ਨਾਮ 'ਤੇ ਇਹ ਕੁਝ ਕਰਨਾ, ਇਹ ਚੰਗਾ ਨਹੀਂ। ਕੋਈ ਪੰਡਿਤ ਆਖਣ ਲੱਗਾ, ਜੀ ਹੁਣ ਕਲਯੁੱਗ ਹੈ, ਕੀ ਕੀਤਾ ਜਾਵੇ? ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਮੈਨੂੰ ਇਹ ਦੱਸੋ ਤੁਸੀਂ ਕਲਯੁੱਗ ਕਿਹਨੂੰ ਕਹਿੰਦੇ ਹੋ? ਮਹਾਰਾਜ ਕਹਿੰਦੇ ਨੇ, ਜਿਹੜਾ ਚੰਦਰਮਾ ਸਤਯੁੱਗ ਵਿੱਚ ਸੀ ਉਹੀ ਚੰਦਰਮਾ ਅੱਜ ਹੈ, ਜਿਹੜੇ ਤਾਰੇ ਸਤਯੁੱਗ ਵਿੱਚ ਸਨ ਉਹੀ ਤਾਰੇ ਅੱਜ ਹਨ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨ ਯਾਰ ਤਪ ਤਰਹਿ। ਮਹਾਰਾਜ ਆਖਣ ਲੱਗੇ, ਉਹੀ ਚੰਦਰਮਾ, ਉਹੀ ਤਾਰੇ ਨੇ, ਉਹੀ ਸੂਰਜ ਹੈ ਜਿਹੜਾ ਸਤਯੁੱਗ ਵਿੱਚ ਸੀ, ਦੁਆਪਰ ਵਿੱਚ ਸੀ, ਤ੍ਰੇਤੇ ਵਿੱਚ ਸੀ, ਉਹੀ ਕਲਯੁੱਗ ਵਿੱਚ ਹੈ। ਸਾ ਧਰਤੀ ਸੋ ਪਵਨ ਚੁਲਾਰੇ। ਹਜ਼ੂਰ ਆਖਣ ਲੱਗੇ ਕਿ ਸਤਯੁੱਗ ਵਿੱਚ ਧਰਤੀ ਹੋਰ ਸੀ? ਕਿ ਸਤਯੁੱਗ ਵਿੱਚ ਹਵਾ ਹੋਰ ਸੀ? ਜਿਹੜੀ ਧਰਤੀ ਸਤਯੁੱਗ ਦੇ ਵਿੱਚ ਸੀ ਉਹੀ ਹੁਣ ਹੈ, ਜਿਹੜੀ ਹਵਾ ਸਤਯੁੱਗ ਦੇ ਵਿੱਚ ਸੀ ਉਹੀ ਹੁਣ ਹੈ। ਮਹਾਰਾਜ ਕਹਿੰਦੇ ਨੇ, ਕਿਤੇ ਦੇਸ਼ਣ ਆਈਏ ਸੁਣੀਏ। ਮਹਾਰਾਜ ਕਹਿੰਦੇ ਨੇ, ਮੈਂ ਤਾਂ ਸਾਰੇ ਸੰਸਾਰ ਦਾ ਭਰਮਣ ਕਰ ਲਿਆ ਹੈ, ਮੈਂ ਤਾਂ ਸਾਰੇ ਦੇਸ਼ ਦੇਖ ਲਏ ਹਨ, ਮੈਨੂੰ ਤਾਂ ਕਿਸੇ ਦੇਸ਼ ਵਿੱਚ ਕਲਯੁੱਗ ਬੈਠਾ ਨਹੀਂ ਲੱਭਾ, ਮੈਂ ਤਾਂ ਕਦੀ ਨਹੀਂ ਸੁਣਿਆ ਵੀ ਕਿਹੜੇ ਦੇਸ਼ ਵਿੱਚ ਕਲਯੁੱਗ ਆਇਆ ਹੈ।
ਕਿਤੇ ਦੇਸ਼ਣ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ।
ਮਹਾਰਾਜ ਕਹਿੰਦੇ ਨੇ, ਮੈਂ ਕੋਈ ਤੀਰਥ ਵੀ ਇਹੋ ਜਿਹਾ ਨਹੀਂ ਦੇਖਿਆ ਜਿਸ ਤੀਰਥ 'ਤੇ ਕਲਯੁੱਗ ਬੈਠਾ ਹੋਵੇ, ਮੈਨੂੰ ਦਿਖਾਓ ਤੁਸੀਂ ਕਿੱਥੇ ਕਲਯੁੱਗ ਬੈਠਾ ਹੈ। ਮਹਾਰਾਜ ਕਹਿੰਦੇ ਨੇ, ਕਲਯੁੱਗ ਕੁਝ ਲੱਛਣਾਂ ਦਾ ਨਾਮ ਹੈ।
ਮਹਾਰਾਜ ਕਹਿੰਦੇ ਨੇ, ਜੀਵਨ ਤਲਬ ਨਿਵਾਰ।
ਬਾਬਾ ਨਾਨਕ ਜੀ ਕਹਿੰਦੇ ਨੇ, ਇਹ ਖੁਦ ਗਰਜੀ ਨੂੰ ਦੂਰ ਕਰ ਪੰਡਤਾ, ਹਰ ਵੇਲੇ ਖੁਦ ਗਰਜੀ ਨੂੰ ਸਾਹਮਣੇ ਰੱਖਣਾ, ਇਹੀ ਹੈ ਕਲਯੁੱਗ।
ਹੋਏ ਪਰਵਾਣਾ ਕਰੇ ਤਿਗਾਣਾ, ਕਲ ਲੱਖਣ ਵਿਚਾਰ।
ਮਹਾਰਾਜ ਕਹਿੰਦੇ ਨੇ, ਕਿਸੇ 'ਤੇ ਧੱਕਾ ਕਰਨਾ, ਕਿਸੇ 'ਤੇ ਜ਼ੋਰ ਕਰਨਾ, ਕਿਸੇ ਗਰੀਬ ਨੂੰ ਸਤਾਉਣਾ, ਫਿਰ ਉਹਨੂੰ ਜਾਇਜ਼ ਕਹਿਣਾ, ਇਹ ਨੇ ਕਲ ਲੱਖਣ ਵਿਚਾਰ, ਇਹ ਨੇ ਕਲਯੁੱਗ ਦੇ ਲੱਛਣ। ਜਦੋਂ ਤਾਕਤ ਹੋਵੇ ਤਾਂ ਗਰੀਬਾਂ ਦਾ ਸਾਹ ਨਾ ਨਿਕਲ ਦੇਣਾ, ਜਦੋਂ ਰਾਜ ਭਾਗ ਹੋਵੇ ਤਾਂ ਗਰੀਬਾਂ ਨੂੰ ਤੰਗ ਕਰਨਾ, ਮਹਾਰਾਜ ਕਹਿੰਦੇ ਫਿਰ ਉਹਨੂੰ ਜਾਇਜ਼ ਕਹਿਣਾ, ਕਰਨਾ ਧੱਕਾ ਅਤੇ ਕਹਿਣਾ ਜਾਇਜ਼, ਹੋਏ ਪਰਵਾਣਾ ਕਰੇ ਤਿੰਗਾਣਾ ਕੱਲ ਲੱਖਣ ਵਿਚਾਰ। ਮਹਾਰਾਜ ਕਹਿੰਦੇ ਦੂਜਾ ਗੁਣ ਪਤਾ ਕਲਯੁੱਗ ਦਾ ਕੀ ਹੈ,
ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲੱਖਣ ਇਹ,
ਜੇ ਕੋਈ ਪਰਮੇਸ਼ੁਰ ਦਾ ਨਾਮ ਜਪਦਾ ਹੋਵੇ ਤਾਂ ਉਹਦੀ ਬਦਨਾਮੀ ਕਰਨੀ, ਉਹਨੂੰ ਮਾੜਾ ਕਹਿਣਾ। ਵੇਖਣਾ ਬਾਬਾ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ, ਕੋਈ ਮੈਨੂੰ ਭੂਤ ਨਾ ਕਹਿੰਦਾ, ਕੋਈ ਮੈਨੂੰ ਬੇਤਾਲਾ ਕਹਿੰਦਾ, ਕੋਈ ਮੈਨੂੰ ਦੀਵਾਨਾ ਕਹਿੰਦਾ, ਕੋਈ ਕਹਿੰਦਾ ਵੀ ਇਹ ਵਿਚਾਰਾ ਆਦਮੀ ਨਾਨਕ ਵਿਚਾਰਾ ਹੈ। ਮਹਾਰਾਜ ਕਹਿੰਦੇ ਨੇ ਕਲਯੁਗ ਨੂੰ ਕੋਈ ਸਿੰਗ ਨਹੀਂ ਲੱਗੇ ਹੁੰਦੇ, ਕਲਯੁਗ ਕੁਝ ਲੱਛਣਾਂ ਦਾ ਨਾਮ ਹੈ, ਵਿਗੜੇ ਹੋਏ ਮਨ ਦਾ ਨਾਮ ਹੀ ਕਲਯੁਗ ਹੈ। ਅਤੇ ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਮਨੁੱਖ ਕਲਯੁਗ ਦੇ ਢਏ ਚੜ੍ਹ ਗਿਆ, ਭਾਵ ਕਿ ਜਿਹਦਾ ਮਨ ਵਿਗੜ ਗਿਆ, ਉਹਦੇ ਬਾਰੇ ਹਜ਼ੂਰ ਗੁਰੂ ਅਮਰਦਾਸ ਨੇ ਕਿਰਪਾ ਕੀਤੀ ਹੈ, ਭਾਈ ਜਿਹੜਾ ਮਨੁੱਖ ਕਲਯੁਗ ਵਿਚਰਦਾ ਹੈ, ਜਿਹਦੀ ਜ਼ਿੰਦਗੀ ਦਾ ਨਿਸ਼ਾਨਾ ਕੂੜ ਹੈ, ਜਿਹਦੀ ਜ਼ਿੰਦਗੀ ਦਾ ਨਿਸ਼ਾਨਾ ਤ੍ਰਿਸ਼ਨਾ ਦੀ ਅੱਗ ਵਿੱਚ ਬਲਦਾ ਰਹਿੰਦਾ ਹੈ, ਫਿਰ ਉਹ ਕਿੰਨਾ ਦੇ ਕਾਬੂ ਆਉਂਦਾ? ਉਹ ਭਾਈ ਸਾਹਿਬ ਜੀ ਦੇ ਰਸਨਾ ਤੋਂ ਸਰਵਣ ਕਰੀਏ ਜੀ।
ਹੁਕਮੇ ਕਾਰ ਕਮਾਏ,
ਮਹਾਰਾਜ ਕਹਿੰਦੇ ਨੇ ਕਲ ਮੈਂ ਜਮ ਜਾਂਦਾ ਰਹਿ। ਹਜ਼ੂਰ ਆਖਣ ਲੱਗੇ, ਭਾਈ ਜਿਹੜਾ ਕਲਯੁਗ ਦੇ ਢਏ ਚੜ੍ਹ ਜਾਏ, ਜਿਹੜਾ ਜਿਹਦਾ ਮਨ ਵਿਗੜ ਜਾਏ, ਸਮਝ ਲਓ ਉਹਦੇ ਸਿਰ 'ਤੇ ਜਮਾਂ ਦਾ ਡਰ ਟਿਕਿਆ ਰਹਿੰਦਾ। ਪਰ ਮਹਾਰਾਜ ਕਹਿੰਦੇ ਨੇ ਇੱਕ ਗੱਲ ਹੋਰ ਵੀ ਯਾਦ ਰੱਖੋ, ਹੁਕਮੇ ਕਾਰ ਕਮਾਏ, ਇਹ ਜਿਹੜਾ ਜਮ ਦੂਤ ਹੈ, ਇਹ ਵੀ ਮਾਲਕ ਦੇ ਹੁਕਮ ਵਿੱਚ ਹੀ ਕੰਮ ਕਰਦਾ ਹੈ। ਜਮਦੂਤ ਆਜ਼ਾਦ ਨਹੀਂ ਹੈ, ਜਮਦੂਤ ਸੁਤੰਤਰ ਨਹੀਂ ਹੈ। ਆਸਾ ਦੀ ਵਾਰ ਦੀ ਚੌਥੀ ਪੌੜੀ ਦਾ ਸਲੋਕ ਪੜ੍ਹ ਕੇ ਦੇਖਣਾ, ਗੁਰਦੇਵ ਕਹਿੰਦੇ ਨੇ ਭੈ ਵਿੱਚ ਪਵਨ ਵਹਿ ਸਦਵਾਓ, ਇਹ ਜਿਹੜੀ ਹਵਾ ਇਹ ਵੀ ਮਾਲਕ ਦੇ ਭੈ ਵਿੱਚ ਚੱਲ ਰਹੀ ਹੈ। ਮਹਾਰਾਜ ਨੇ ਉਸ ਹੁਕਮ ਨੂੰ ਭੈ ਦਾ ਨਾਮ ਦਿੱਤਾ ਹੈ। ਭੈ ਵਿੱਚ ਚੱਲੇ ਲੱਖ ਦਰਿਆਓ, ਇਹ ਦਰਿਆ ਵੀ ਮਾਲਕ ਦੀ ਇੱਕ ਮਰਿਆਦਾ 'ਚ ਉਹਦੇ ਹੁਕਮ 'ਚ ਚੱਲ ਰਹੇ ਹਨ। ਭੈ ਵਿੱਚ ਅਗਨ ਕੱਢੇ ਹੈ ਵੇਗਾਰ, ਮਹਾਰਾਜ ਕਹਿੰਦੇ ਨੇ ਦਰਖਤਾਂ ਵਿੱਚ ਅੱਗ ਹੈ, ਪਰ ਉਹ ਅੱਗ ਦਰਖਤ ਨੂੰ ਸਾੜਦੀ ਨਹੀਂ, ਉਹਦੇ ਹੁਕਮ 'ਚ ਬੱਝੀ ਹੋਈ ਹੈ। ਭੈ ਵਿੱਚ ਅਗਨ ਕੱਢੇ ਹੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਇਸ ਧਰਤੀ 'ਤੇ ਸਾਧੂ ਵੀ, ਚੋਰ ਵੀ, ਪਾਪੀ ਵੀ, ਪੁੰਨੀ ਵੀ, ਚੰਗੇ ਵੀ, ਮੰਦੇ ਵੀ, ਪਰ ਭਾਰ ਥੱਲੇ ਦੱਬੀ ਪਈ ਹੈ ਕੇਵਲ ਉਹਦੇ ਹੁਕਮ ਵਿੱਚ। ਭੈ ਵਿੱਚ ਇੰਦ ਫਿਰੇ ਸਿਰ ਭਾਰ, ਮਹਾਰਾਜ ਕਹਿੰਦੇ ਨੇ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਵੀ ਇੰਦਰ ਖੁਸ਼ ਹੋ ਗਿਆ, ਅਜੇ ਵੀ ਵੇਖਿਆ ਵੀ ਜਦੋਂ ਕਿਤੇ ਮੀਂਹ ਵਰ ਜਾਏ ਨਾ ਔੜ ਦੇ ਦਿਨਾਂ ਵਿੱਚ, ਅਤੇ ਸਾਡੇ ਭਰਾ ਕਹਿੰਦੇ ਨੇ ਜੀ ਇੰਦਰ ਪ੍ਰਸੰਨ ਹੋ ਗਿਆ। ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਵਰਖਾ ਹੈ ਇਹ ਇੰਦਰ ਦੇਵਤੇ ਦੇ ਹੱਥ ਵਿੱਚ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਬਚਨ ਹੈ, ਮੀਂਹ ਪਿਆ ਪਰਮੇਸ਼ਰ ਪਾਇਆ। ਇਹ ਇੰਦਰ ਦੇਵਤੇ ਨੇ ਮੀਂਹ ਨਹੀਂ ਪਾਇਆ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਦੋਂ ਔੜ ਹੋਵੇ ਨਾ, ਔੜ ਫਸਲਾਂ ਸੁੱਕਦੀਆਂ ਹੋਣ ਅਤੇ ਮਾੜਾ ਜਿਹਾ ਬੱਦਲ ਹੋ ਜਾਏ ਅਤੇ ਜ਼ਿਮੀਂਦਾਰ ਘਰਾਂ 'ਚੋਂ ਨਿਕਲ ਨਿਕਲ ਕੇ ਲੋਕ ਉੱਪਰ ਨੂੰ ਹੱਥ ਜੋੜਦੇ ਨੇ, ਵਰ ਜਾ ਵਰਸ ਜਾ ਵਰਸ ਜਾ। ਗੁਰੂ ਬਾਬਾ ਨਾਨਕ ਜੀ ਕਹਿੰਦੇ ਨੇ, ਕਿਆ ਉੱਠ ਉੱਠ ਦੇਖੋ ਬੋਪੜੇ, ਐ ਵਿਚਾਰੇ ਲੋਕੋ, ਕੀ ਹੱਥ ਜੋੜਦੇ ਉੱਪਰ ਨੂੰ, ਕੀ ਉੱਪਰ ਨੂੰ ਦੇਖਦੇ ਹੋ? ਕਿਆ ਉੱਠ ਉੱਠ ਦੇਖੋ ਬੋਪੜੇ, ਇਸ ਮੇਘੈ ਹੱਥ ਕਿਛ ਨਾ ਹੈ, ਇਹਦੇ ਹੱਥ ਵਿੱਚ ਕੁਝ ਨਹੀਂ। ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ, ਜਿਹਨੇ ਇਹਨੂੰ ਵਰਨ ਦਾ ਹੁਕਮ ਕੀਤਾ ਉਹਦੇ ਅੱਗੇ ਝੁਕੋ, ਉਹਦੇ ਅੱਗੇ ਵੰਦਨਾ ਕਰੋ, ਉਹਦੇ ਅੱਗੇ ਹੱਥ ਜੜੋ। ਮੇਘੈ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਤਾਰ। ਮਹਾਰਾਜ ਕਹਿੰਦੇ ਨੇ ਇਹ ਵੀ ਮਾਲਕ ਦੇ ਹੁਕਮ ਵਿੱਚ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਮਹਾਰਾਜ ਕਹਿੰਦੇ ਨੇ ਇਹ ਧਰਮ ਰਾਜ ਵੀ ਸੁਤੰਤਰ ਨਹੀਂ, ਇਹ ਨਹੀਂ ਵੀ ਜਿਹਨੂੰ ਮਰਜ਼ੀ ਧਰਮ ਰਾਜ ਫੜ ਲਏ। ਧਰਮ ਰਾਜ ਸੁਤੰਤਰ ਨਹੀਂ, ਇਹ ਵੀ ਮਾਲਕ ਦੇ ਹੁਕਮ ਵਿੱਚ ਹੈ। ਸਾਨੂੰ ਯਾਦ ਹੈ ਵੀ ਸਾਡੇ ਉਸਤਾਦ ਜੀ ਨੇ ਇਸ ਪੰਕਤੀ ਦੇ ਅਰਥ ਸਮਝਾਏ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪੰਕਤੀ ਦੇ। ਕਹਿਣ ਲੱਗੇ, ਬੇਟਾ ਜਿਹੜੇ ਜਮਦੂਤ ਸੀ ਨਾ, ਧਰਮ ਰਾਜ ਦੇ ਕੋਲੋਂ ਚੱਲ ਪਏ ਕਿਸੇ ਨੂੰ ਲੈਣ ਵਾਸਤੇ, ਅਤੇ ਧਰਮ ਰਾਜ ਨੇ ਪਿੱਛੋਂ ਆਵਾਜ਼ ਮਾਰ ਲਈ। ਧਰਮ ਰਾਜ ਪਤਾ ਕੀ ਕਹਿਣ ਲੱਗਾ? ਧਰਮ ਰਾਜ ਕਹਿਣ ਲੱਗਾ, ਜਮਦੂਤੋ ਤੁਸੀਂ ਚੱਲੇ ਹੋ ਧਰਤੀ 'ਤੇ, ਪਰ ਇੱਕ ਗੱਲ ਦਾ ਖਿਆਲ ਰੱਖਿਓ, ਜਿਹੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਸਾਧੂ ਪੁਰਸ਼ ਬੈਠੇ ਹੋਣ, ਜਿੱਥੇ ਉਹਦਾ ਜਸ ਕਰਨ ਵਾਲੇ ਬੈਠੇ ਹੋਣ, ਜਿੱਥੇ ਉਹਦੀ ਸਿਫਤ ਸਲਾਹ ਕਰਨ ਵਾਲੇ ਬੈਠੇ ਹੋਣ, ਨਿਕਟ ਨਾ ਜਾਇਓ ਦੂਤ। ਸਾਧ ਸੰਗਤ, ਕਈ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਵੀ ਜਿਹੜੇ ਕਥਾ ਦੇ ਪੱਕੇ ਸਰੋਤੇ ਹਨ, ਵਾਰੇ ਵਾਰੇ ਜਾਈਏ ਤੁਹਾਡੇ ਤੋਂ ਮੀਂਹ ਹੋਵੇ, ਹਨੇਰੀ ਹੋਵੇ, ਕੱਕਰ ਹੋਵੇ, ਪਾਲਾ ਹੋਵੇ, ਗਰਮੀ ਹੋਵੇ, ਤੁਸੀਂ ਨਾਗਾ ਨਹੀਂ ਪਾਉਂਦੇ ਵਾਰੇ ਵਾਰੇ ਜਾਈਏ। ਅਤੇ ਸਾਰਾ ਸੰਸਾਰ ਅੱਜ ਜਾਣਦਾ ਵੀ ਮੰਜੀ ਸਾਹਿਬ ਗੁਰਦੁਆਰਾ, ਮੰਜੀ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦੇ ਕਥਾ ਦੇ ਸਰੋਤੇ ਜਾ ਕੇ ਜਿਹੜੇ ਬੈਠ ਕੇ ਸੁਣਦੇ ਹਨ ਉਹ ਕਿਹੜੇ ਹਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵੀ ਧਰਮਰਾਜ ਕਹਿੰਦਾ ਵੀ ਜਿਹੜੇ ਰੋਜ਼ ਸਤਸੰਗ ਸੁਣਦੇ ਨੇ, ਜਿਹੜੇ ਰੋਜ਼ ਕਥਾ ਸੁਣਦੇ ਨੇ, ਜਿਹੜੇ ਰੋਜ਼ ਕੀਰਤਨ ਸੁਣਦੇ ਨੇ, ਨਿਕਟ ਨਾ ਜਾਇਓ ਦੂਤ, ਉਹਨਾਂ ਦੇ ਨੇੜੇ ਨਾ ਜਾਇਓ। ਜੇ ਉਹਨਾਂ ਦੇ ਜਮ ਦੂਤਾਂ ਤੋਂ ਨੇੜੇ ਗਿਆ ਤਾਂ ਤੈਨੂੰ ਤਾਂ ਸਜ਼ਾ ਮਿਲਣੀ ਮਿਲਣੀ ਆ, ਉਸ ਸਜ਼ਾ ਤੋਂ ਨਾ ਮੈਂ ਬਚਾਂਗਾ, ਨਾ ਤੂੰ ਬਚੇਗਾ, ਨਾ ਹਾਂ ਨਾ ਤੂੰ, ਨਾ ਛੂਟੇ, ਨਿਕਟ ਨਾ ਜਾਇਓ ਦੂਤ, ਉਹਨਾਂ ਦੇ ਨੇੜੇ ਨਾ ਜਾਇਓ। ਧਰਮਰਾਜ ਵੀ ਥਰ ਥਰ ਕੰਬਦਾ ਉਹਦੇ ਹੁਕਮ ਵਿੱਚ। ਮਹਾਰਾਜ ਕਹਿੰਦੇ ਨੇ ਜਿਹੜਾ ਜਮ ਦੂਤ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਦੇ ਸਿਰ 'ਤੇ ਹਰ ਵੇਲੇ ਡਰ ਜਮ ਦੂਤ ਦਾ ਟਿਕਿਆ ਰਹਿੰਦਾ, ਪਰ ਇੱਕ ਗੱਲ ਯਾਦ ਰੱਖੋ, ਹੁਕਮੇ ਕਾਰ ਕਮਾਏ, ਇਹ ਜਿਹੜਾ ਜਮ ਦੂਤ ਹੈ ਇਹ ਵੀ ਉਹਦੇ ਹੁਕਮ 'ਚ ਹੀ ਜੋ ਕਰਦਾ ਹੈ ਕਰਦਾ ਹੈ।
ਗੁਰ ਰਾਖੇ ਸੇ ਉਬਰੇ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਮ ਦੂਤ ਦਾ ਡਰ ਤਾਂ ਬਹੁਤ ਹੈ, ਪਰ ਜਿਨ੍ਹਾਂ ਨੂੰ ਮੇਰਾ ਗੁਰੂ ਰੱਖ ਲਏ ਉਹਨਾਂ ਨੂੰ ਜਮ ਦੂਤਾਂ ਦਾ ਡਰ ਨਹੀਂ ਸਤਾਉਂਦਾ, ਉਹ ਜਮ ਦੂਤਾਂ ਤੋਂ ਬਚ ਜਾਂਦੇ ਹਨ। ਗੁਰ ਰਾਖੇ ਸੀ ਉਬਰੇ, ਉਬਰੇ ਕਹਿੰਦੇ ਨੇ ਉਹ ਬਚ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਰੱਖੇ ਇਸ ਜਮ ਦੂਤ ਦੇ ਡਰ ਤੋਂ ਬਚ ਜਾਂਦੇ ਨੇ।
ਮਨ ਮੁੱਖਾਂ ਦੇ ਸਜਾਏ।
ਜਮ ਦੂਤਾਂ ਤੋਂ ਗੁਰਮੁਖ ਦੇ ਬਚ ਜਾਂਦੇ ਨੇ, ਅਤੇ ਇਹਨਾਂ ਦੇ ਕਾਬੂ ਕੌਣ ਆਉਂਦਾ? ਕਿਉਂ ਸਾਧ ਸੰਗਤ, ਅੱਧੀ ਪੰਕਤੀ ਜਿਹੜੀ ਅਗਲੀ ਆ ਨਾ ਭਾਈ ਸਾਹਿਬ ਜੀ ਕੋਲ ਸੁਣੋ, ਵੀ ਜਮਦੂਤਾਂ ਨੂੰ ਗੁਰਮੁਖਾਂ ਨੂੰ ਤਾਂ ਗੁਰੂ ਬਚਾ ਲੈਂਦਾ ਹੈ, ਅਤੇ ਇਹਨਾਂ ਦੇ ਕਾਬੂ ਕੌਣ ਆਉਂਦਾ? ਭਾਈ ਸਾਹਿਬ ਤੋਂ ਅੱਧੀ ਪੰਕਤੀ ਦੂਜੀ ਸਰਵਣ ਕਰੋ।
ਹਾਂਜੀ। ਮਨਮੁੱਖਾਂ ਦੇ ਸਜਾਏ। ਇਹ
ਜਮਦੂਤ ਮਨਮੁੱਖਾਂ ਨੂੰ ਪਕੜ ਲੈਂਦਾ ਹੈ, ਜਿਹੜੇ ਮਨ ਦੇ ਪਿੱਛੇ ਤੁਰਦੇ ਹਨ ਉਹਨਾਂ ਨੂੰ ਪਕੜ ਲੈਂਦਾ ਅਤੇ ਸਜਾਵਾਂ ਦਿੰਦਾ। ਮੈਂ ਇੱਕ ਦਿਨ ਇੱਕ ਪ੍ਰਚਾਰਕ ਦੇ ਬਚਨ ਸੁਣੇ, ਮੈਂ ਤਾਂ ਹੈਰਾਨ ਹੋਇਆ। ਉਹ ਕਹਿੰਦਾ ਵੀ ਕੋਈ ਜਮਦੂਤ ਨਹੀਂ, ਕੋਈ ਅਗਲੇ ਪਾਸੇ ਲੇਖਾ ਜੋਖਾ ਨਹੀਂ। ਸਾਧ ਸੰਗਤ, ਅਸੀਂ ਨਹੀਂ ਕਹਿੰਦੇ ਬਾਬਾ ਨਾਨਕ ਜੀ ਸੱਚੇ ਪਾਤਸ਼ਾਹ, ਇੱਕ ਤਾਂ ਅਸੀਂ ਕਹਿੰਦੇ ਵੀ ਇਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ। ਗੁਰੂ ਬਾਬਾ ਜੀ ਪਤਾ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਨੇ ਪਰਮੇਸ਼ਰ ਕੇ ਦੁਆਰੈ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾ ਆ। ਜੋ ਮੇਰੇ ਪਰਮੇਸ਼ਰ ਦੇ ਦਰ 'ਤੇ ਬੀਤ ਰਹੀ ਮੈਂ ਉਹੀ ਕਹਿ ਕੇ ਸੁਣਾ ਰਿਹਾ। ਅਤੇ ਉੱਥੇ ਕੀ ਬੀਤ ਰਹੀ ਹੈ? ਆਸਾ ਦੀ ਵਾਰ ਦੀਆਂ ਪੌੜੀਆਂ ਪੜ੍ਹ ਲੈਣੀ ਵੀ ਉੱਥੇ ਕੀ ਬੀਤ ਰਹੀ ਹੈ। ਮਹਾਰਾਜ ਕਹਿੰਦੇ ਨੇ ਉੱਥੇ ਸੱਚੈ ਹੀ ਸੱਚ ਨਿਭੜੈ ਚੁਣ ਵੱਖ ਕੱਢੇ ਜਜ ਮਾਲਿਆ। ਅਤੇ ਤੀਸਰੀ ਪੌੜੀ 'ਚ ਮਹਾਰਾਜ ਪਤਾ ਕੀ ਕਹਿੰਦੇ ਨੇ? ਥਾਉਣ ਹੋਵੇ ਪਾਉਂਦੇ ਹੁਣ ਸੁਣਿਆ ਕਿਆ ਰਵਾਇਆ। ਪਾਉਂਦੀ ਕਹਿੰਦੇ ਨੇ ਜੁੱਤੀਆਂ ਵੱਜਦਿਆਂ ਵਾਰ ਨਹੀਂ ਆਉਂਦੀ, ਮੂੰਹ ਲੁਕਾਉਣ ਨੂੰ ਥਾਂ ਨਹੀਂ ਮਿਲਦੀ। ਅਸੀਂ ਕਹਿੰਦੇ ਵੀ ਅਗਲਾ ਕਿੰਨੇ ਡਿੱਠਾ ਸੰਸਾਰ। ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਜੀ, ਹਰ ਕੈ ਦਰਸੋ ਵਰਤਿਆ ਸੋ ਨਾਨਕ ਆਖ ਸੁਣਾਇਆ। ਕਈ ਮੇਰੇ ਪ੍ਰਚਾਰਕ ਵੀਰ ਕਹਿੰਦੇ ਨੇ ਵੀ ਜੀ ਜਮਦੂਤ ਵੀ ਕੋਈ ਨਹੀਂ ਅਤੇ ਲੇਖਾ ਜੋਖਾ ਵੀ ਕੋਈ ਨਹੀਂ। ਹੁਣ ਸਾਧ ਸੰਗਤ, ਬਾਬਾ ਨਾਨਕ ਜੀ 'ਤੇ ਤਾਂ ਸਾਨੂੰ ਵਿਸ਼ਵਾਸ ਹਨ, ਸਾਰੇ ਸੰਸਾਰ ਨੇ ਮਹਾਰਾਜ ਨੂੰ ਸਿਰ ਝੁਕਾਇਆ। ਇਹ ਸਾਡੇ ਬਚਨ ਨਹੀਂ, ਇਹ ਨਿਰੰਕਾਰੀ ਬਾਬਾ ਜੀ ਦੇ ਬਚਨ ਨੇ ਵੀ ਜਿਹੜਾ ਸਾਰੀ ਉਮਰ ਕਹਿੰਦਾ ਨਾ ਵੀ ਇਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ, ਵੀ ਜਮਦੂਤ ਹੈ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਜਦੋਂ ਜਮਦੂਤ ਪਕੜਦੇ ਆ ਨਾ ਆਣ ਕੇ ਅਤੇ ਇਹਨੂੰ ਲੈ ਕੇ ਤੁਰਦੇ ਨੇ, ਮਹਾਰਾਜ ਕਹਿੰਦੇ ਨੇ ਜਮ ਮਾਰਗ ਪੰਥ ਨ ਸੁੱਝਈ। ਜਦੋਂ ਫਿਰ ਇਹ ਜਮਾਂ ਦੇ ਰਸਤੇ 'ਤੇ ਤੁਰਿਆ ਜਾਂਦਾ ਨਾ, ਇਹਨੂੰ ਫਿਰ ਗੱਲ ਸੁੱਝਦੀ ਬੁੱਝਦੀ ਕੋਈ ਨਹੀਂ। ਜਮ ਮਾਰਗ ਪੰਥ ਨ ਸੁੱਝਈ। ਪੰਥ ਕਹਿੰਦੇ ਨੇ ਜਮਾਂ ਦੇ ਮਾਰਗ 'ਤੇ ਤੁਰੇ ਜਾਂਦਿਆਂ ਫਿਰ ਇਹਨੂੰ ਕੋਈ ਗੱਲ ਕੋਈ ਸੁੱਝਦੀ ਬੁੱਝਦੀ ਨਹੀਂ, ਹੁਣ ਕੀ ਕਰਾਂ। ਉੱਜੜ ਅੰਧ ਗੁਬਾਰ ਹੋਵਾ, ਹਰ ਪਾਸੇ ਹਨੇਰ ਕੁੱਪ ਗੁਬਾਰ ਮੱਚਿਆ ਹੁੰਦਾ। ਇਹ ਜਮਦੂਤ ਜਦੋਂ ਲਈ ਜਾਂਦੇ ਨੇ ਫਿਰ ਬੰਦਾ ਪਤਾ ਕੀ ਆਉਂਦਾ? ਮਨਮੁੱਖ। ਇਹ ਬਾਬਾ ਨਾਨਕ ਜੀ ਦੇ ਬਚਨ ਨੇ, ਬੰਦਾ ਕਹਿੰਦਾ ਮਨਮੁੱਖ ਕਹਿੰਦਾ ਜਮਦੂਤਾਂ ਨੂੰ ਕੋਈ ਅਰਜਾਈ ਮਿਲੇਗੀ, ਕੋਈ ਤਲਾਹੀ ਮਿਲੇਗੀ, ਕੋਈ ਖਾਣ ਪੀਣ ਨੂੰ ਭੋਜਨ ਮਿਲੇਗਾ, ਕੋਈ ਪਾਣੀ ਮਿਲੇਗਾ? ਅਤੇ ਗੁਰੂ ਬਾਬਾ ਨਾਨਕ ਜੀ ਕਹਿੰਦੇ ਨੇ ਜਮਦੂਤ ਪਤਾ ਕੀ ਕਹਿੰਦਾ? ਨਾ ਜਲ ਲੇਫਤ ਲਾਈਆਂ ਨਾ ਭੋਜਨ ਪਰਕਾਰੋ ਵਾ। ਮਹਾਰਾਜ ਕਹਿੰਦੇ ਜਮਦੂਤ ਕਹਿੰਦਾ ਨਾ ਭਾਈ ਇੱਥੇ ਭੋਜਨ ਨਹੀਂ ਮਿਲਦਾ, ਇੱਥੇ ਤਲਾਈਆਂ ਰਜਾਈਆਂ ਨਹੀਂ ਮਿਲਦੀਆਂ। ਇਹ ਬੰਦਾ ਫਿਰ ਵਾਰ ਵਾਰ ਉਹਨਾਂ ਨੂੰ ਕਹਿੰਦਾ ਵੀ ਠੰਡਾ ਪਾਣੀ ਮਿਲੇਗਾ, ਅਤੇ ਜਦੋਂ ਜਮਦੂਤ ਇਹਨੂੰ ਮਾਰਦੇ ਨੇ ਅਤੇ ਇਹ ਮਨਮੁੱਖ ਕਹਿੰਦਾ ਵੀ ਚਲੋ ਤੈਨੂੰ ਲੈ ਅਤੇ ਜਾਓ ਜਿੱਥੇ ਲੈ ਕੇ ਜਾਣਾ, ਪਰ ਮੈਨੂੰ ਮਾਰੋ ਅਤੇ ਨਾ ਨਾ। ਜਮਦੂਤ ਕਹਿੰਦੇ ਨੇ ਜਿਹੜੇ ਰਸਤੇ 'ਤੇ ਤੈਨੂੰ ਲੈ ਕੇ ਜਾਣਾ ਇੱਥੇ ਪਿਆਰ ਨਹੀਂ ਕੀਤਾ ਜਾਂਦਾ। ਨਾ ਜਲ ਲੇਫਤ ਲਾਈਆਂ ਨਾ ਭੋਜਨ ਪਰਕਾਰੋ ਵਾ। ਭੋਜਨ ਪਾਓ ਪਾਓ ਕਹਿੰਦੇ ਨੇ ਪਿਆਰ ਨੂੰ, ਭਾਈ ਇੱਥੇ ਭੋਜਨ ਨਹੀਂ ਮਿਲਦਾ, ਇੱਥੇ ਪਿਆਰ ਨਹੀਂ ਕੀਤਾ ਜਾਂਦਾ। ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ। ਮਹਾਰਾਜ ਕਹਿੰਦੇ ਨੇ ਇੱਥੇ ਕੋਈ ਹਾਰ ਸ਼ਿੰਗਾਰ ਦਾ ਵੀ ਕੋਈ ਸਮਾਨ ਨਹੀਂ ਰਾਹ 'ਚ ਮਿਲਦਾ। ਜਦੋਂ ਵਾਰ ਵਾਰ ਜਮਦੂਤਾਂ ਨੂੰ ਤੰਗ ਕਰਦਾ ਅਤੇ ਗੁਰੂ ਜੀ ਕਹਿੰਦੇ ਨੇ ਗਲ ਸੰਗਲ, ਜਿਹੜੇ ਸੰਗਲੇ ਦੇ ਗਲ ਵਿੱਚ ਪਾਏ ਹੁੰਦੇ ਆ ਨਾ, ਗਲ ਸੰਗਲ ਸਿਰ ਮਾਰੇ, ਉਹੀ ਸੰਗਲੇ ਦੇ ਗਲ ਵਿੱਚ ਪਾਏ ਹੁੰਦੇ ਨੇ ਜਿਵੇਂ ਕਿਸੇ ਦੇ ਹੱਥ ਨੂੰ ਹੱਥ ਕੜੀ ਲਾਈ ਹੋਵੇ ਅਤੇ ਹੱਥ ਕੜੀ ਹੀ ਉਹਦੇ ਸਿਰ ਵਿੱਚ ਮਾਰੀ ਜਾਏ। ਗਲ ਸੰਗਲ ਸਿਰ ਮਾਰੇ, ਜਦੋਂ ਸੰਗਲ ਸਿਰ 'ਚ ਵੱਜਦਾ ਨਾ, ਉੱਬੋ ਨਾ ਦਿਸੈ ਘਰ ਬਾਰੋ। ਉੱਬੋ ਕਹਿੰਦੇ ਨੇ ਖਲੋਤਾ ਹੋਇਆ, ਫਿਰ ਅੱਗੇ ਪਿੱਛੇ ਵੇਖਦਾ ਵੀ ਜਿਨ੍ਹਾਂ ਵਾਸਤੇ ਮੈਂ ਆਪਣੀ ਜ਼ਿੰਦਗੀ ਬਤੀਤ ਕੀਤੀ, ਅੱਗੇ ਪਿੱਛੇ ਕੋਈ ਲੱਭਦਾ ਕਿ ਨਹੀਂ ਲੱਭਦਾ, ਕੋਈ ਪੁੱਤ ਲੱਭਦਾ, ਕੋਈ ਨੂੰਹ ਲੱਭਦੀ, ਕੋਈ ਪੋਤਰਾ ਲੱਭਦਾ। ਉੱਬੈ ਨਾ ਦਿਸੈ ਘਰ ਬਾਰੋ, ਜਦੋਂ ਫਿਰ ਉਹਨੂੰ ਅੱਗੇ ਪਿੱਛੇ ਲੱਭਦਾ ਕੋਈ ਨਹੀਂ ਨਾ ਪਰਿਵਾਰ ਦਾ ਮੈਂਬਰ, ਫਿਰ ਪਤਾ ਕੀ ਕਰਦਾ, ਮੈਂ ਨਹੀਂ ਕਹਿੰਦਾ ਬਾਬਾ ਨਾਨਕ ਜੀ ਕਹਿੰਦੇ ਨੇ, ਫਿਰ ਇਹ ਬੰਦਾ ਕਹਿੰਦਾ ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਫਿਰ ਜਮਦੂਤ ਕਹਿੰਦੇ ਨੇ ਇਬ ਕੇ ਰਾਹੇ ਜੰਮਣ ਨਾਹੀਂ, ਭਈ ਇਸ ਰਸਤੇ 'ਤੇ ਬੀਜਿਆ ਹੋਇਆ ਨਹੀਂ ਉੱਗਦਾ, ਹੁਣ ਨਹੀਂ ਬੀਜਿਆ ਉੱਗਣਾ। ਇਬ ਕੇ ਰਾਹੇ ਜੰਮਣ ਨਾਹੀਂ, ਹੁਣ ਤੇਰੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ। ਪੁਛਤਾਣੇ ਸਿਰ ਪਾਰੋ, ਇਹਦੇ ਸਿਰ 'ਤੇ ਫਿਰ ਪਛਤਾਵਾ ਹੀ ਰਹਿ ਜਾਂਦਾ। ਹਜ਼ੂਰ ਕਹਿੰਦੇ ਨੇ ਨਾਨਕ ਬਿਨ ਨਾਵੈ ਕੋ ਬੇਲੀ ਨਾਹੀਂ, ਸੱਚਾ ਇਹ ਵਿਚਾਰੋ। ਹਜ਼ੂਰ ਕਹਿੰਦੇ ਨੇ ਹੇ ਨਾਨਕ, ਸੱਚੀ ਗੱਲ ਤਾਂ ਇਹ ਹੈ ਵੀ ਜਮ ਦੂਤਾਂ ਤੋਂ ਬਚਣ ਵਾਸਤੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਬੇਲੀ ਨਹੀਂ ਬਣਦਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮਨਮੁੱਖਾਂ ਦੇ ਸਜਾਏ, ਮਨਮੁੱਖਾਂ ਨੂੰ ਜਮਦੂਤ ਬੜੀ ਸਜ਼ਾ ਦਿੰਦਾ ਹੈ।
ਜਮਕਾਲੇ ਵਸ ਜਗ ਬੰਦਿਆ,
ਮਹਾਰਾਜ ਕਹਿੰਦੇ ਨੇ ਜਿਹੜਾ ਜੀਵ ਪਰਮੇਸ਼ਰ ਨਾਲੋਂ ਵਿਛੜ ਗਿਆ ਉਹ ਜਮਕਾਲ ਦੇ ਵਸ ਵਿੱਚ ਵੱਜ ਜਾਂਦਾ ਹੈ।
ਇਸ ਦਾ ਫਰੂ ਨਾ ਕੋਈ,
ਮਹਾਰਾਜ ਕਹਿੰਦੇ ਨੇ ਫਿਰ ਇਹਦਾ ਪੱਲਾ ਕੋਈ ਨਹੀਂ ਫੜਦਾ, ਮਹਾਰਾਜ ਕਹਿੰਦੇ ਨੇ ਫਿਰ ਇਹਨੂੰ ਛਡਾਉਂਦਾ ਕੋਈ ਨਹੀਂ, ਕੋਈ ਇਹਦਾ ਸਹਾਇਤਾ ਨਹੀਂ ਕਰਦਾ।
ਜਿਨ ਜਮ ਕੀਤਾ ਸੋ ਸੇਵੀਐ,
ਸਾਧ ਸੰਗਤ ਜਿਹੜੇ ਸਾਡੇ ਭਰਾ ਕਹਿੰਦੇ ਹਨ ਵੀ ਅਗਲੇ ਪਾਸੇ ਲੇਖਾ ਜੋਖਾ ਕੋਈ ਨਹੀਂ, ਜਮਦੂਤ ਕੋਈ ਨਹੀਂ, ਬਾਬਾ ਨਾਨਕ ਜੀ ਪਤਾ ਕੀ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਨਾਨਕ ਆਖਿਆ ਰੇ ਮਣਾ ਸੁਣੀਐ ਸਿੱਖ ਸਹੀ, ਭਾਈ ਮੇਰੀ ਸਿੱਖਿਆ ਸੁਣੋ। ਲੇਖਾ ਰੱਬ ਮੰਗੇਸੀਆਂ ਬੈਠਾ ਕੱਢ ਵਹੀ, ਮਹਾਰਾਜ ਕਹਿੰਦੇ ਨੇ ਰੱਬ ਵਹੀ ਕੱਢ ਕੇ ਬੈਠਾ ਹੋਇਆ ਹੈ, ਉਹ ਲੇਖਾ ਲੈਣ ਲਈ ਬੈਠਾ ਹੋਇਆ ਹੈ। ਤਲਬਾਂ ਪੌਂਸਣ ਆਕੀਆਂ ਬਾਕੀ ਜਿੰਨਾ ਰਹੀ, ਜਿਹੜੇ ਰੱਬ ਤੋਂ ਆਕੀ ਹੋਏ ਫਿਰਦੇ ਹਨ ਉਹਨਾਂ ਨੂੰ ਆਵਾਜ਼ਾਂ ਪੈਂਦੀਆਂ ਹਨ, ਅਤੇ ਜਿਹੜੇ ਫਿਰ ਉੱਥੇ ਪਾਪੀ ਜਿਹੜੇ ਰੱਬ ਤੋਂ ਆਕੀ ਹੁੰਦੇ ਨੇ, ਧਰਮਰਾਜ ਕਹਿੰਦਾ ਵੀ ਫਰਿਸ਼ਤੇ ਨੂੰ ਛੱਡ ਲਓ। ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ, ਜੱਜ ਨੇ ਜਦੋਂ ਕਿਸੇ ਨੂੰ ਸਜ਼ਾ ਸੁਣਾਉਣੀ ਹੋਵੇ ਪੁਲਿਸ ਵਾਲਿਆਂ ਨੂੰ ਪਹਿਲਾਂ ਸੱਦ ਲੈਂਦਾ। ਬਾਬਾ ਨਾਨਕ ਜੀ ਕਹਿੰਦੇ ਨੇ ਜਿਹੜੇ ਰੱਬ ਤੋਂ ਆਕੀ ਹੁੰਦੇ ਨੇ, ਧਰਮਰਾਜ ਕਹਿੰਦਾ ਵੀ ਜਮਦੂਤਾਂ ਨੂੰ ਸੱਦ ਲਓ ਭਾਈ। ਅਜ਼ਰਾਇਲ ਫਰਿਸ਼ਤਾ, ਇਸਲਾਮ ਧਰਮ ਨੇ ਅਜ਼ਰਾਇਲ ਫਰਿਸ਼ਤਾ ਆਖਿਆ, ਹੋਸੀ ਆਏ ਤਈ ਅਜ਼ਰਾਇਲ ਫਰਿਸ਼ਤਾ ਉਹਨਾਂ ਦੇ ਸਿਰ 'ਤੇ ਆਣ ਕੇ ਖੜਾ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਹਜ਼ੂਰ ਕਹਿੰਦੇ ਨੇ ਕੂੜ ਦੇ ਵਪਾਰੀ ਹਾਰ ਜਾਂਦੇ ਨੇ, ਸੱਚ ਦੇ ਵਪਾਰੀ ਉੱਥੇ ਜਿੱਤ ਜਾਂਦੇ ਨੇ। ਸਾਧ ਸੰਗਤ ਜਿਹੜੇ ਕਹਿੰਦੇ ਹਨ ਬਾਬਾ ਕਬੀਰ ਜੀ ਨੂੰ ਪੁੱਛੋ ਵੀ ਜਮਦੂਤ ਹੈ ਕਿ ਨਹੀਂ, ਬਾਬਾ ਕਬੀਰ ਜੀ ਕਹਿੰਦੇ ਨੇ ਕਾਹੇ ਕੀ ਜਿੱਤ ਹੈ ਮਨ ਭਾਵਣ, ਮਨ ਦੀਆਂ ਮਰਜ਼ੀਆਂ ਛੱਡ ਦੇ। ਜੋ ਜਮ ਆਏ, ਜਦੋਂ ਜਮਦੂਤ ਆਉਂਦਾ ਨਾ, ਕਿੱਥੋਂ ਪਕੜਦਾ, ਬਾਂਹ ਤੋਂ, ਲੱਤਾਂ ਤੋਂ ਆਣ ਕੇ ਪਕੜਦਾ, ਧੌਣੋਂ ਆਣ ਕੇ ਪਕੜਦਾ। ਬਾਬੇ ਕਬੀਰ ਜੀ ਨੂੰ ਪੁੱਛੋ, ਬਾਬਾ ਕਬੀਰ ਜੀ ਜਦੋਂ ਜਮਦੂਤ ਆਉਂਦਾ ਤਾਂ ਬੰਦੇ ਨੂੰ ਪਕੜਦਾ ਕਿੱਥੋਂ ਆਣ ਕੇ? ਬਾਬਾ ਕਬੀਰ ਜੀ ਕਹਿੰਦੇ ਨੇ ਜੋ ਜਮ ਆਏ ਕੇਸ ਗਏ ਪਕੜੈ, ਜਦੋਂ ਜਮਦੂਤ ਆਉਂਦਾ ਕੇਸਾਂ ਤੋਂ ਆਣ ਕੇ ਪਕੜਦਾ, ਕੇਸਾਂ ਤੋਂ। ਆ ਸਾਡੇ ਕਈ ਜਿਹੜੇ ਨੌਜਵਾਨ ਭਰਾ ਨੇ ਉਹ ਸੋਚਦੇ ਨੇ ਵੀ ਜਮ ਦੂਤ ਕੇਸਾਂ ਤੋਂ ਆਣ ਕੇ ਪਕੜਦਾ ਅਤੇ ਕੇਸਾਂ ਦੀ ਜਾ ਵੀ ਮੁਕਾਓ ਖਾਂ, ਕੇਸ ਕਟਾਈ ਦਿਓ ਖਾਂ, ਜਮ ਦੂਤਾਂ ਦੇ ਹੱਥ ਵਿੱਚ ਅਤੇ ਨਾਣਾ ਆਉਣਗੇ। ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਹੱਥ ਬੜੇ ਤਕੜੇ ਨੇ। ਫਿਰ ਵੇਖੋ ਸਵਾਲ ਉਹ ਕਰਦੇ ਨੇ, ਗੁਰਬਾਣੀ 'ਚ ਕਿੱਥੇ ਲਿਖਿਆ ਵੀ ਕੇਸ ਰੱਖੋ? ਸਾਧ ਸੰਗਤ ਮਿਕਤੇ ਗੁਰੂ ਰਾਮਦਾਸ ਜੀ ਨੇ ਮੌਕਾ ਬਖਸ਼ਿਆ ਅਤੇ ਗੁਰਬਾਣੀ ਅਨੁਸਾਰ ਕੇਸਾਂ ਦੀ ਕੀ ਮਹਾਨਤਾ, ਗੁਰਬਾਣੀ 'ਚ ਕਿੱਥੇ ਕਿੱਥੇ ਲਿਖਿਆ ਵੀ ਕੇਸ ਰੱਖੋ, ਕਿਤੇ ਬਾਅਦ ਵਿੱਚ ਆਪਾਂ ਵਿਚਾਰ ਕਰਾਂਗੇ। ਬਾਬਾ ਕਬੀਰ ਜੀ ਕਹਿੰਦੇ ਨੇ, ਜੋ ਜਮ ਆਏ ਕੇਸ ਗਏ ਪਕੜੈ। ਜਦੋਂ ਜਮਦੂਤ ਆਣ ਕੇ ਕੇਸਾਂ ਤੋਂ ਪਕੜਦੇ ਹਨ, ਬਾਬਾ ਕਬੀਰ ਜੀ ਕਹਿੰਦੇ ਨੇ, ਪੁੱਤਰਾ ਤੇਰੇ ਮੁੰਡੇ ਨੇ ਨਹੀਂ ਛਡਾਉਣਾ, ਤੇਰੇ ਘਰ ਵਾਲੀ ਨੇ ਨਹੀਂ ਛਡਾਉਣਾ, ਜਿਨ੍ਹਾਂ ਵਾਸਤੇ ਪਾਪ ਕੀਤੇ। ਜਦੋਂ ਜਮਦੂਤ ਕੇਸਾਂ ਤੋਂ ਪਕੜਦੇ ਨੇ, ਕੌਣ ਛਡਾਵਦਾ ਹੈ? ਜੋ ਜਮ ਆਏ ਕੇਸ ਗਏ ਪਕੜੈ, ਤੈਂ ਹਰ ਕੋ ਨਾਮ ਛਡਾਵਣ। ਉੱਥੇ ਫਿਰ ਕੀ ਛਡਾਉਂਦਾ, ਕੌਣ ਛਡਾਉਂਦਾ? ਸਤਿਨਾਮ ਸ਼੍ਰੀ ਵਾਹਿਗੁਰੂ। ਉੱਥੇ ਫਿਰ ਰੱਬ ਦਾ ਨਾਮ ਛਡਾਉਂਦਾ ਸਾਧ ਸੰਗਤ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹ ਜਿਹੜਾ ਜਮਦੂਤ ਹੈ, ਜਦੋਂ ਬੰਦੇ ਨੂੰ ਫੜਦਾ ਹੈ, ਇਹਦਾ ਫਿਰ ਪੱਲਾ ਕੋਈ ਨਹੀਂ ਛਡਾਉਂਦਾ। ਭਾਈ ਸਾਹਿਬ ਜੀ ਕੋਲ ਅਗਲੀ ਪੰਕਤੀ, ਜਿਨ ਜਮ ਕੀਤਾ, ਇਹ ਪੰਕਤੀ ਸਰਮਣ ਕਰੋ ਵੀ ਜਿਹਨੇ ਇਹਨੂੰ ਪੈਦਾ ਕੀਤਾ ਹੈ।
ਜਿਨ ਜਮ ਕੀਤਾ ਸੋ ਸੇਵੀਐ।
ਮਹਾਰਾਜ ਕਹਿੰਦੇ ਨੇ, ਜਿਹਨੇ ਜਮ ਨੂੰ ਪੈਦਾ ਕੀਤਾ ਉਹਨੂੰ ਸਿਮਰੋ, ਜਿਹਨੇ ਜਮ ਨੂੰ ਪੈਦਾ ਕੀਤਾ ਉਹਦੀ ਆਰਾਧਨਾ ਕਰੋ। ਕਈ ਬੰਦੇ ਧਰਮਰਾਜ ਨੂੰ ਰੱਬ ਸਮਝਦੇ ਨੇ। ਲਿਖ ਨਾਮ ਹੈ ਧਰਮ ਬਹਾਲਿਆ, ਧਰਮਰਾਜ ਦੀ ਪੂਜਾ ਨਹੀਂ ਕਰਨੀ, ਇਹ ਤਾਂ ਉਹਦਾ ਕਰਮਚਾਰੀ ਹੈ, ਇਹਨੂੰ ਤਾਂ ਬਿਠਾਇਆ ਹੋਇਆ ਹੈ। ਜੇ ਆਪਣੀ ਡਿਊਟੀ 'ਚ ਕਤਾਈ ਕਰੇਗਾ, ਇਹਨੂੰ ਉਠਾ ਲਿਆ ਵੀ ਜਾ ਸਕਦਾ ਹੈ। ਲਿਖ ਨਾਮ ਹੈ ਧਰਮ ਬਹਾਲਿਆ, ਇਹਨੂੰ ਬਹਾਲਿਆ ਹੋਇਆ। ਮਹਾਰਾਜ ਕਹਿੰਦੇ ਨੇ, ਜਿਹਨੇ ਜਮਦੂਤ ਨੂੰ ਪੈਦਾ ਕੀਤਾ ਹੈ ਉਹਨੂੰ ਸਿਮਰੋ, ਉਹਦਾ ਸਿਮਰਨ ਕਰੋ, ਉਹਦੀ ਆਰਾਧਨਾ ਕਰੋ।
ਗੁਰਮੁਖ ਦੁੱਖ ਨਾ ਹੋਏ।
ਮਹਾਰਾਜ ਕਹਿੰਦੇ ਨੇ, ਭਈ ਜਿਹੜਾ ਗੁਰੂ ਵਾਲੇ ਪਾਸੇ ਮੁੱਖ ਕਰਕੇ, ਗੁਰੂ ਵਾਲਾ ਬਣ ਕੇ ਉਸ ਪਰਮੇਸ਼ਰ ਨੂੰ ਸਿਮਰਦਾ ਜਿਹਨੇ ਜਮਦੂਤ ਨੂੰ ਪੈਦਾ ਕੀਤਾ, ਮਹਾਰਾਜ ਕਹਿੰਦੇ ਨੇ, ਜਮਦੂਤਾਂ ਦਾ ਦੁੱਖ ਉਹਨੂੰ ਨਹੀਂ ਪਾਉਂਦਾ।
ਨਾਨਕ ਗੁਰਮੁਖ ਜਮ ਸੇਵਾ ਕਰੇ।
ਮਹਾਰਾਜ ਕਹਿੰਦੇ ਨੇ, ਹੇ ਨਾਨਕ, ਜਿਹੜੇ ਗੁਰਮੁਖ ਨੇ, ਜਮਦੂਤ ਗੁਰਮੁਖਾਂ ਦੀ ਸੇਵਾ ਕਰਦਾ ਹੈ।
ਜਿਨ ਮਨ ਸੱਚਾ ਹੋਏ।
ਜਿਨ੍ਹਾਂ ਦਾ ਮਨ ਸੱਚਾ ਹੋਵੇ, ਜਿਨ੍ਹਾਂ ਦਾ ਮਨ ਪਵਿੱਤਰ ਹੋਵੇ, ਜਿਹੜੇ ਗੁਰਮੁਖ ਹੁੰਦੇ ਨੇ, ਹੇ ਨਾਨਕ, ਇਹ ਜਮਦੂਤ ਗੁਰਮੁਖਾਂ ਦੀ ਸੇਵਾ ਕਰਦਾ ਹੈ। ਦੂਜਿਆਂ ਨੂੰ ਕੇਸਾਂ ਤੋਂ ਪਕੜਦਾ ਅਤੇ ਗੁਰਮੁਖਾਂ ਦੀ ਸੇਵਾ ਕਰਦਾ। ਸਾਧ ਸੰਗਤ, ਹੁਣ ਇੰਨਾ ਵਕਤ ਨਹੀਂ ਹੈ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਗਲਾ ਸਲੋਕ ਸਰਵਣ ਕਰੀਏ ਜੀ।
ਮਹੱਲਾ ਤੀਜਾ ਇਹਾ ਕਾਇਆ ਰੋਗ ਭਰੀ।
ਮਹਾਰਾਜ ਕਹਿੰਦੇ ਨੇ, ਹੇ ਭਾਈ, ਇਹ ਜਿਹੜੀ ਕਾਇਆ ਹੈ, ਇਹ ਜਿਹੜਾ ਸਰੀਰ ਹੈ, ਮਹਾਰਾਜ ਕਹਿੰਦੇ ਨੇ, ਇਹ ਕਾਇਆ ਰੋਗ ਦੀ ਭਰੀ ਹੋਈ ਹੈ। ਉਹ ਰੋਗ ਕਿਹੜਾ ਹੈ?
ਬਿਨ ਸ਼ਬਦ ਦੁੱਖ ਹੋਮੈ ਰੋਗ ਨਾ ਜਾਏ।
ਇਸ ਕਾਇਆ ਵਿੱਚ ਸਭ ਤੋਂ ਵੱਡਾ ਰੋਗ ਹੈ ਹੋਮੈ ਦਾ ਰੋਗ। ਹਰ ਵੇਲੇ ਮੈਂ ਮੈਂ, ਮੇਰੇ ਵਰਗਾ ਕੋਈ ਨਹੀਂ, ਇਹ ਮੇਰਾ, ਇਹ ਮੇਰਾ, ਇਹ ਮੇਰਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਭਈ ਇਹ ਕਾਇਆ ਹੋਮੈ ਨਾਲ ਭਰੀ ਹੋਈ ਹੈ, ਬੜਾ ਵੱਡਾ ਰੋਗ ਹੈ। ਬਿਨਾਂ ਸ਼ਬਦ ਵਿੱਚ ਜੋੜਨ ਤੋਂ ਬਿਨਾਂ ਇਸ ਰੋਗ ਤੋਂ ਖੁਲਾਸੀ ਨਹੀਂ ਹੁੰਦੀ। ਨਾਨਕ ਹੋਮੈ ਰੋਗ ਬੁਰੇ, ਹੇ ਨਾਨਕ, ਇਹ ਬੁਰਾ ਰੋਗ ਹੈ, ਬੁਰਾ ਰੋਗ ਹੈ, ਇੰਨਾ ਬੁਰਾ ਰੋਗ ਹੈ ਵੀ ਜਿਹੜਾ ਕਹਿੰਦਾ ਨਾ ਮੇਰੇ 'ਚ ਹੋਮੈ ਨਹੀਂ, ਸਮਝ ਲਓ ਉਹਦੇ ਵਿੱਚ ਵੀ ਹੋਮੈ ਹੈ, ਐਡਾ ਬਰੀਕ ਰੋਗ ਹੈ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿੰਦੇ ਨੇ, ਭਾਈ ਸਭ ਤੋਂ ਵੱਡਾ ਰੋਗ ਮਨੁੱਖ ਦੇ ਅੰਦਰ ਹੈ ਹੋਮੈ ਦਾ। ਅਤੇ ਬਾਬਾ ਨਾਨਕ ਜੀ ਕਹਿੰਦੇ ਨੇ, ਮਰੇ ਸਵੇ ਜਨ ਇਹ ਹੋਮੈ ਵਿਖਿਆ, ਜਨ ਹਰ ਪਰ ਮਿਲਣਾ ਦਿੱਤੀ ਹੈ। ਮਾਰੋ ਇਸ ਰੋਗ ਨੂੰ, ਇਹ ਹੋਮੈ ਦਾ ਰੋਗ ਹੈ, ਜਿਹਨੇ ਅਜੇ ਤੱਕ ਸਾਨੂੰ ਰੱਬ ਦੇ ਨਾਲ ਨਹੀਂ ਮਿਲਣ ਦਿੱਤਾ, ਜਿਹਨੇ ਸਾਨੂੰ ਵਿਛੋੜੀ ਰੱਖਿਆ ਹੈ। ਮਹਾਰਾਜ ਕਹਿੰਦੇ ਨੇ, ਭਈ ਇਸ ਹੋਮਿਆਂ ਦੇ ਰੋਗ ਨੂੰ ਮਾਰੋ।
ਸਤਿਗੁਰ ਮਿਲੈ ਤਾਂ ਨਿਰਮਲ ਹੋਵੇ।
ਮਹਾਰਾਜ ਕਹਿੰਦੇ ਨੇ, ਭਈ ਜੇ ਸਤਿਗੁਰੂ ਮਿਲ ਪਵੇ, ਗੁਰੂ ਮਿਲ ਪਵੇ, ਇਹ ਮਨ ਨਿਰਮਲ ਹੋ ਜਾਂਦਾ ਹੈ। ਮੈਂ ਇੱਕ ਤੁਹਾਨੂੰ ਹੁਣ ਬੇਨਤੀ ਕਰਨੀ ਚਾਹੁੰਦਾ, ਗੁੱਸਾ ਨਾ ਕਰਿਓ। ਜਿੱਥੇ ਜਿੱਥੇ ਵੀ ਸੰਸਾਰ ਵਿੱਚ ਮੇਰੇ ਕੋਲ ਸਿੱਖ ਵੀਰ, ਸਿੱਖ ਬੀਬੀਆਂ ਨੌਜਵਾਨ ਸੁਣਦੇ ਹਨ, ਪਹਿਲੀ ਗੱਲ ਤਾਂ ਵੀ ਨੌਜਵਾਨ ਸੁਣਦੇ ਨਹੀਂ। ਜੇ ਕਿਤੇ ਸੁਣਦੇ ਨੇ ਭਾਈ, ਤਾਂ ਉਹ ਅਗਲੇ ਪਾਸੇ ਵੀ ਸਾਨੂੰ ਇਸ ਗੱਲ ਬਾਬੇ ਨਾਨਕ ਦੇ ਘਰ ਦਾ ਪ੍ਰਚਾਰ ਕਰਨਾ ਚਾਹੀਦਾ। ਸਾਧ ਸੰਗਤ, ਮਹਾਰਾਜ ਕਹਿੰਦੇ ਨੇ, ਸਤਿਗੁਰ ਮਿਲੇ ਤਾਂ ਨਿਰਮਲ ਹੋਵੇ। ਗੁਰੂ ਮਿਲ ਪਏ ਮਨ ਨਿਰਮਲ ਹੋ ਜਾਂਦਾ। ਜੇ ਕਿਸੇ ਨੂੰ ਆਖੋ ਨਾ ਵੀ ਕੇਸ ਨਾ ਕਟਾ, ਉਹ ਕਹਿੰਦਾ ਜੀ ਮਨ ਪਵਿੱਤਰ ਚਾਹੀਦਾ, ਕੇਸਾਂ ਦੀ ਕਿਹੜੀ ਗੱਲ ਹੈ। ਜੇ ਕਿਸੇ ਨੂੰ ਆਖੇ ਵੀ ਦਾੜਾ ਨਾ ਕਟਾ, ਉਹ ਕਹਿੰਦਾ ਭਾਈ ਜੀ ਮਨ ਸਾਫ ਚਾਹੀਦਾ, ਦਾੜੀ ਦੀ ਕਿਹੜੀ ਗੱਲ ਹੈ। ਜੇ ਕਿਸੇ ਨੂੰ ਆਖੇ ਵੀ ਨਸ਼ਾ ਨਾ ਕਰ, ਦਾਰੂ ਨਾ ਪੀ, ਕਹਿੰਦਾ ਜੀ ਮਨ ਸਾਫ ਚਾਹੀਦਾ, ਸ਼ਰਾਬ ਦੀ ਕਿਹੜੀ ਗੱਲ ਹੈ। ਵੀ ਗੁਰਦੁਆਰੇ ਆਇਆ ਕਰ, ਕਹਿੰਦਾ ਭਾਈ ਜੀ ਮਨ ਸਾਫ ਚਾਹੀਦਾ, ਗੁਰਦੁਆਰੇ ਦੀ ਕਿਹੜੀ ਗੱਲ ਹੈ। ਵੀ ਬਾਣੀ ਪੜ੍ਹਿਆ ਕਰ, ਉਹ ਕਹਿੰਦਾ ਜੀ ਮਨ ਸਾਫ ਚਾਹੀਦਾ, ਗੁਰਦੁਆਰੇ ਦੀ ਬਹੁਤੀ ਗੱਲ ਹੈ। ਮੈਂ ਹੈਰਾਨ ਹੁੰਦਾ ਵੀ ਤੂੰ ਕੇਸ ਕਤਲ ਕਰਵਾ ਲੇ, ਤੇਰਾ ਮਨ ਫੇਰ ਵੀ ਨਿਰਮਲ। ਤੂੰ ਨਸ਼ੇ ਕਰੇ, ਤੇਰਾ ਮਨ ਫੇਰ ਵੀ ਨਿਰਮਲ। ਤੂੰ ਬਾਣੀ ਨਾ ਪੜ੍ਹੇ, ਤੇਰਾ ਮਨ ਫੇਰ ਵੀ ਨਿਰਮਲ। ਤੂੰ ਗੁਰਦੁਆਰੇ ਦਾ ਦਰਵਾਜ਼ਾ ਨਾ ਲੰਘੇ, ਤੇਰਾ ਮਨ ਫੇਰ ਵੀ ਨਿਰਮਲ। ਅੰਮ੍ਰਿਤ ਛਕੋ, ਕਹਿੰਦੇ ਜੀ ਮਨ ਸਾਫ ਚਾਹੀਦਾ। ਤੂੰ ਅੰਮ੍ਰਿਤ ਨਾ ਪਾਣ ਕਰੇ, ਤੂੰ ਫੇਰ ਵੀ ਤੇਰਾ ਮਨ ਨਿਰਮਲ। ਮੈਂ ਤਾਂ ਪੁੱਛਦਾ ਹੁੰਦਾ ਵੀ ਵਾਲ ਕਟਾ ਕੇ, ਦਾਰੂ ਪੀ ਕੇ, ਬਾਣੀ ਤੋਂ ਦੂਰ ਜਾ ਕੇ ਸਭ ਕੁਝ ਕਰ ਕਰਾ ਕੇ ਤੇਰਾ ਮਨ ਅਜੇ ਵੀ ਨਿਰਮਲਾ, ਤੇ ਮੈਲਾ ਕਦੋਂ ਹੋਵੇਗਾ? ਇਹ ਮੈਲਾ ਕਦੋਂ ਹੋਵੇਗਾ? ਸਭ ਕੁਝ ਕਰਕੇ ਤੇਰਾ ਅਜੇ ਵੀ ਮਨ ਨਿਰਮਲ, ਇਹ ਮੈਲਾ ਕਦੋਂ ਹੋਵੇਗਾ? ਦਵਾਈ ਰੱਬ ਦੀ ਮੈਂ ਮਹਾਰਾਜ ਗੁਰੂ ਰਾਮਦਾਸ ਦੀ ਗੋਦ 'ਚ ਬੈਠ ਕੇ ਗੁਰੂ ਰਾਮਦਾਸ ਜੀ ਤੋਂ ਡਰ ਕੇ ਅਤੇ ਆਸ਼ੀਰਵਾਦ ਨਾਲ ਕਹਿੰਦਾ, ਜਿਹੜਾ ਬੰਦਾ ਦਾਰੂ ਪੀਂਦਾ ਸਮਝੋ ਉਹਦਾ ਮਨ ਨਿਰਮਲ ਨਹੀਂ, ਜਿਹੜਾ ਨਾਈ ਦੀ ਕੁਰਸੀ 'ਤੇ ਜਾ ਕੇ ਬਹਿੰਦਾ ਉਹਦਾ ਮਨ ਨਿਰਮਲ ਨਹੀਂ। ਮੈਂ ਨਹੀਂ ਕਹਿੰਦਾ, ਮੈਂ ਇੱਕ ਮੁਸਲਮਾਨ ਫਕੀਰ ਦਾ ਬਚਨ ਪੜ੍ਹਿਆ, ਉਹ ਕਹਿੰਦਾ ਜਿਹੜੇ ਵੀਰ ਦਾੜੀ ਕਾਲੀ ਕਰਦੇ ਆ ਨਾ, ਦਾੜੇ ਕਾਲੇ ਕਰਦੇ ਨੇ, ਕਲਫ ਲਾਉਂਦੇ ਨੇ। ਪਹਿਲੀ ਗੱਲ, ਸਿੱਖ ਰਹਿਤ ਮਰਿਆਦਾ 'ਚ ਲਿਖਿਆ, ਗੁਰੂ ਕਾ ਸਿੱਖ ਕਲਫ ਨਾ ਲਗਾਵੇ, ਜੋ ਲਗਾਵੇ ਸੋ ਤਨਖਾਹੀ ਆ। ਵੀ ਗੁਰੂ ਦਾ ਸਿੱਖ ਕਲਫ ਨਾ ਲਗਾਵੇ, ਜੋ ਲਗਾਵੇ ਸੋ ਤਨਖਾਹੀ ਆ। ਅਤੇ ਮੈਂ ਉਹ ਮੁਸਲਮਾਨ ਫਕੀਰ ਦਾ ਬਚਨ ਪੜ੍ਹਿਆ, ਉਹ ਕਹਿੰਦਾ ਜਿਹੜੇ ਦਾੜਿਆ ਕਾਲਾ ਕਰਦੇ ਨੇ, ਅਭੀ ਵੀ ਕੁਛ ਖਾਸ ਬਾਕੀ ਹੈ ਲਜਤੇ ਗੁਣਾ ਕੀ, ਜੋ ਇਸ ਉਮਰ ਮੇਂ ਸ਼ੇਖ ਨੇ ਦਾੜੀ ਸ਼ਿਆ ਕੀ। ਉਹ ਕਹਿੰਦਾ ਜੇ ਤੂੰ ਇਸ ਉਮਰ ਵਿੱਚ ਵੀ ਸ਼ੇਖ ਜੀ, ਜੇ ਤੂੰ ਦਾੜੀ ਕਾਲੀ ਕੀਤੀ ਆ, ਤਾਂ ਮੇਰਾ ਖਿਆਲ ਹੈ ਵੀ ਅਜੇ ਵੀ ਤੇਰੇ ਅੰਦਰ ਗੁਨਾਹ ਕਰਨ ਦੀ ਤਮੰਨਾ ਛੁਪੀ ਹੋਈ ਹੈ। ਅਭੀ ਵੀ ਕੁਛ ਖਾਸ ਬਾਕੀ ਹੈ ਲਜਤੇ ਗੁਣਾ ਕੀ, ਜੋ ਇਸ ਉਮਰ ਮੇਂ ਸ਼ੇਖ ਨੇ ਦਾੜੀ ਸ਼ਿਆ ਕੀ। ਜੇ ਸ਼ੇਖ ਜੀ ਤੂੰ ਇਸ ਉਮਰ ਵਿੱਚ ਦਾੜੀ ਕਾਲੀ ਕੀਤੀ ਹੈ, ਤਾਂ ਯਾਦ ਰੱਖ ਮਨ ਨਿਰਮਲ ਨਹੀਂ ਹੈ। ਬਾਬਾ ਕਬੀਰ ਜੀ ਕਹਿੰਦੇ, ਮੈਂ ਵੀ ਕਹਿੰਦਾ ਸਾਂ ਮੇਰਾ ਮਨ ਪਵਿੱਤਰ ਹੈ, ਪਰ ਜਦੋਂ ਮਨ ਨਿਰਮਲ ਨਹੀਂ ਸੀ, ਰੱਬ ਅੱਗੇ ਅੱਗੇ ਸੀ, ਅਸੀਂ ਪਿੱਛੇ ਪਿੱਛੇ ਸਾਂ। ਹੁਣ ਜਦੋਂ ਦਾ ਮਨ ਨਿਰਮਲ ਹੋ ਗਿਆ, ਉਹ ਮੈਂ ਤੁਹਾਨੂੰ ਦੱਸਾਂ ਮਨ ਨਿਰਮਲ ਦੀ ਨਿਸ਼ਾਨੀ ਕੀ ਹੈ। ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਪਾਸ਼ ਲਾਗੈ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿੰਦੇ ਹੁਣ ਮਨ ਨਿਰਮਲ ਹੋ ਗਿਆ, ਰੱਬ ਦੇ ਪਿੱਛੇ ਲੱਗਾ ਫਿਰਦਾ, ਕਬੀਰ ਕਬੀਰ ਕਹਿੰਦਾ ਫਿਰਦਾ ਹੈ। ਧੰਨ ਗੁਰੂ ਮਹਾਰਾਜ ਕਹਿੰਦੇ, ਜੇ ਗੁਰੂ ਮਿਲ ਪਏ ਤੇ ਮਨ ਨਿਰਮਲ ਹੁੰਦਾ ਹੈ।
ਹਰ ਨਾਮੋ ਮਨ ਵਸਾਏ,
ਗੁਰੂ ਜੀ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਾਉਂਦੇ ਹਨ ਜੀ।
ਨਾਨਕ ਨਾਮ ਧਿਆਇਆ ਸੁਖ ਦਾਤਾ,
ਹਜ਼ੂਰ ਕਹਿੰਦੇ ਨੇ ਹੇ ਨਾਨਕ, ਜਿਨੇ ਉਸ ਸੁੱਖਾਂ ਦੇ ਦਾਤੇ ਦਾ ਨਾਮ ਧਿਆਇਆ ਹੈ।
ਦੁੱਖ ਵਿਸਰਿਆ ਸਹਿਜ ਸੁਭਾਏ,
ਮਹਾਰਾਜ ਕਹਿੰਦੇ ਨੇ ਸੁਭਾਵਿਕ ਹੀ ਉਹਦੇ ਅੰਦਰ ਹਉਮਿਆਂ ਦਾ ਵੱਡਾ ਰੋਗ ਖਤਮ ਹੋ ਜਾਂਦਾ ਹੈ।
ਪੌੜੀ ਜਿਨ ਜਗ ਜੀਵਨ ਉਪਦੇਸਿਆ,
ਮਹਾਰਾਜ ਕਹਿੰਦੇ ਨੇ ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ, ਉਹ ਜਿਹੜਾ ਪਰਮੇਸ਼ਰ ਸਾਰੇ ਜਗਤ ਦਾ ਜੀਵਨ ਹੈ।
ਇਸ ਗੁਰ ਕੋ ਹਉ ਸਦਾ ਘੁਮਾਇਆ,
ਮਹਾਰਾਜ ਕਹਿੰਦੇ ਜਿਸ ਗੁਰੂ ਜੀ ਨੇ ਉਸ ਜਗਤ ਨੂੰ ਜੀਵਨ ਦੇਣ ਵਾਲੇ ਦਾ ਉਪਦੇਸ਼ ਕੀਤਾ, ਮੈਨੂੰ ਰੱਬ ਨਾਲ ਜੋੜਿਆ, ਮੈਂ ਉਸ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ।
ਇਸ ਗੁਰ ਕੋ ਹਉ ਖੰਨੀਆ,
ਮਹਾਰਾਜ ਕਹਿੰਦੇ ਨੇ ਮੈਂ ਉਸ ਆਪਣੇ ਗੁਰੂ ਨਾਨਕ ਦੇਵ ਜੀ ਤੋਂ ਵਾਰੇ ਵਾਰੇ ਤੇ ਬਲਹਾਰ ਬਲਹਾਰ ਜਾਂਦਾ ਹਾਂ।
ਜਿਨ ਮਦ ਸੂਦਨ ਹਰ ਨਾਮ ਸੁਣਾਇਆ,
ਮਹਾਰਾਜ ਕਹਿੰਦੇ ਨੇ ਹੰਕਾਰ ਹੀ ਸਭ ਤੋਂ ਵੱਡਾ ਦੈਂਤ ਹੈ। ਜਿਸ ਮੇਰੇ ਗੁਰੂ ਨੇ ਪਰਮੇਸ਼ਰ ਦਾ ਨਾਮ ਸੁਣਾ ਕੇ ਹਾਂ ਦੈਂਤ ਰੂਪੀ ਹੰਕਾਰ ਨੂੰ ਮਾਰ ਦਿੱਤਾ, ਮੈਂ ਤੇ ਉਸ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ।
ਇਸ ਗੁਰ ਕੋ ਹਉ ਵਾਰਣੈ, ਜਿਨ ਹੋ ਮੈਂ ਬਿਕ ਸਭ ਰੋਗ ਗਵਾਇਆ,
ਮਹਾਰਾਜ ਕਹਿੰਦੇ ਨੇ ਮੈਂ ਉਸ ਗੁਰੂ ਤੋਂ ਵਾਰਨੇ ਤੇ ਬਲਹਾਰ ਨੇ ਜਾਂਦਾ ਹਾਂ। ਵਾਰ ਵਾਰ ਗੁਰੂ ਜੀ ਕਹਿੰਦੇ ਨੇ ਮੈਂ ਉਸ ਗੁਰੂ ਤੋਂ ਵਾਰੇ ਵਾਰੇ ਜਾਂਦਾ। ਸਾਧ ਸੰਗਤ ਮੈਂ ਸਮਾਪਤੀ ਕਰਾਂ, ਇੱਕ ਮਿੰਟ ਬਖਸ਼ਿਸ਼ ਕਰਨਾ। ਵਾਰ ਵਾਰ ਗੁਰੂ ਰਾਮਦਾਸ ਕਹਿੰਦੇ ਨੇ ਮਹਾਰਾਜ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਵਾਂ। ਸਾਡਾ ਸਾਧ ਸੰਗਤ, ਸਾਡਾ ਗੁਰਦੇਵ ਕੌਣ ਹੈ? ਇਸ ਵੇਲੇ ਸਾਰੇ ਆਖੋ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੈਂ ਤਾਂ ਭਾਈ ਮੱਖਣ ਸ਼ਾਹ ਲਬਾਣੇ ਤੋਂ ਬਲਹਾਰ ਜਾਵਾਂ ਵੀ ਜਿਹਨੂੰ ਸਾਨੂੰ ਤਾਂ ਲੱਭਿਆ ਨਹੀਂ ਲੱਭਦਾ, ਜਿਹਨੇ ਲੱਭ ਕੇ ਗੁਰੂ ਨੂੰ ਪ੍ਰਗਟ ਕਰ ਦਿੱਤਾ, ਸਾਨੂੰ ਤਾਂ ਲੱਭਿਆ ਵੀ ਨਹੀਂ ਲੱਭਦਾ। ਨੰਦੇੜ ਸਾਹਿਬ ਦੀ ਧਰਤੀ 'ਤੇ ਮਹਾਰਾਜ ਨੇ ਕਿਹਾ ਸੀ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਣਿਓ ਗ੍ਰੰਥ। ਗੁਰੂ ਗੋਬਿੰਦ ਸਿੰਘ ਨੇ ਆਖਿਆ ਇਹ ਆ ਤੁਹਾਡਾ ਗੁਰੂ, ਪਰ ਕੋਈ ਸਮਾਂ ਸੀ ਗੁਰੂ ਨਹੀਂ ਸੀ ਲੱਭਦਾ। ਬਕਾਲਾ ਸਾਹਿਬ ਦੀ ਧਰਤੀ 'ਤੇ ਬਾਈ ਬੈਠ ਕੇ ਗੁਰੂ ਬਣ ਕੇ ਭਾਈ ਮੱਖਣ ਸ਼ਾਹ ਲਬਾਣਾ ਆਇਆ, ਪੰਜ ਪੰਜ ਮੋਹਰਾਂ ਸਾਰਿਆਂ ਅੱਗੇ ਰੱਖੀਆਂ, ਮਨ ਦੀ ਤਸੱਲੀ ਨਾ ਹੋਈ। ਮੈਂ ਛੇਤੀ ਨਾਲ ਸਮਾਪਤੀ ਕਰਾਂ, ਬਲਹਾਰ ਜਾਈਏ ਉਸ ਸਿੱਖ ਤੋਂ ਜਿਹੜਾ ਇੱਕ ਵਾਰੀ ਸਾਰੇ ਪੰਜ ਪੰਜ ਮੋਹਰਾਂ ਰੱਖ ਕੇ ਦੁਬਾਰਾ ਫਿਰ ਆਇਆ। ਬੜਾ ਜੁਰਤ ਅਤੇ ਹਿੰਮਤ ਵਾਲਾ ਮਰਦ ਸਿੱਖ ਸੀ ਭਾਈ ਮੱਖਣ ਸ਼ਾਹ। ਭਾਈ ਮੱਖਣ ਸ਼ਾਹ ਇੱਕ ਵਾਰੀ ਸਾਰਿਆਂ ਕੋਲੋਂ ਥਾਪੜੇ ਲੈ ਕੇ ਆਖਣ ਲੱਗਾ, ਇਹ ਵੀ ਮੇਰਾ ਗੁਰੂ ਨਹੀਂ, ਇਹ ਵੀ ਮੇਰਾ ਗੁਰੂ ਨਹੀਂ, ਇਹ ਵੀ ਮੇਰਾ ਗੁਰੂ ਨਹੀਂ, ਇਹ ਵੀ ਮੇਰਾ ਗੁਰੂ ਨਹੀਂ। ਗੁਰੂ ਕੇ ਸਿੱਖੋ ਮੈਂ ਨਾਮ ਨਹੀਂ ਲੈਣਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਜਿਹੜਾ ਜਿਹੜਾ ਵੀ ਗੁਰੂ ਖਵਾਉਂਦਾ ਭਾਈ ਮੱਖਣ ਸ਼ਾਹ ਲਬਾਣੇ ਵਾਂਗ ਜੁਰਤ ਨਾਲ ਅਤੇ ਹਿੰਮਤ ਨਾਲ ਕਹਿ ਮੇਰਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਇਹ ਵੀ ਗੁਰੂ ਨਹੀਂ, ਇਹ ਵੀ ਗੁਰੂ ਨਹੀਂ, ਭਾਵੇਂ ਪੰਜਾਬ ਦੇ ਡੇਰਿਆਂ ਦੇ ਡੇਰੇ ਵਸੇ ਹੋਏ ਹਨ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਵੀ ਪਿਛਲੇ ਪਾਸੇ ਮਹਾਰਾਜ ਦੀ ਪੰਕਤੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਿਨ ਪਰਸੋਂ ਹੈ 24 ਤਰੀਕ ਨੂੰ, ਜਦੋਂ ਬਾਹੀਆਂ ਦੇ ਬਾਹੀਆਂ 'ਚੋਂ ਤਸੱਲੀ ਨਾ ਹੋਈ, ਸਿੱਖ ਨੂੰ ਵਿਸ਼ਵਾਸ ਹੈ ਵੀ ਮੇਰਾ ਗੁਰੂ ਅੰਤਰ ਜਾਮੀਆ, ਇਹਨਾਂ ਮੇਰੇ ਦਿਲ ਦੀ ਗੱਲ ਨਹੀਂ ਬੁੱਝੀ। ਦੂਸਰਾ, ਮੇਰੇ ਬਾਲਾ ਪ੍ਰੀਤਮ ਨੇ ਆਖਿਆ ਬਾਬਾ ਬਕਾਲੇ ਹੈ ਵੀ ਬਕਾਲੇ ਵਿੱਚ ਆ ਅਤੇ ਲੱਭਣਾ ਵੀ ਬਕਾਲੇ ਵਿੱਚੋਂ ਹੀ ਆ। ਮੇਰੇ ਬਾਲਾ ਪ੍ਰੀਤਮ ਨੇ ਕਿਹਾ ਬਾਬਾ ਬਕਾਲੇ, ਲੱਭਣਾ ਵੀ ਬਕਾਲੇ 'ਚੋਂ ਅਤੇ ਹੈ ਵੀ ਬਕਾਲੇ 'ਚ ਆ। ਸਿੱਖ ਦਾ ਵਿਸ਼ਵਾਸ ਵੀ ਇਹਨਾਂ ਬਾਹੀਆਂ 'ਚ ਮੇਰਾ ਇੱਕ ਨਹੀਂ, ਅਤੇ ਹੈ ਵੀ ਬਕਾਲੇ 'ਚ ਆ ਅਤੇ ਲੱਭਣਾ ਵੀ ਇੱਥੋਂ। ਕਵੀ ਚਮਨ ਚਮਨ ਜੀ ਕਹਿੰਦੇ ਨੇ, ਫਿਰ ਨਿਆਣਿਆਂ ਨੂੰ ਪੁੱਛਦਾ ਫਿਰਦਾ ਗਲੀਆਂ 'ਚ, ਕੋਈ ਹੋਰ ਵੀ ਰਹਿੰਦਾ ਹੈ, ਕੋਈ ਹੋਰ ਵੀ ਰਹਿੰਦਾ। ਫਿਰ ਅਣਿਆਣਿਆਂ ਅਤੇ ਸਿਆਣਿਆਂ ਨੇ ਆਖਿਆ ਉਹ ਜਿਹੜਾ ਘਰ ਬਣਾ ਉੱਥੇ ਵੀ ਇੱਕ ਮਹਾਂਪੁਰਖ ਰਹਿੰਦੇ ਨੇ। ਮੈਂ ਅੱਧਾ ਮਿੰਟ ਲਾ ਕੇ ਸਮਾਪਤੀ ਕਰਾਂ। ਭਾਈ ਸਭ ਕਹਿੰਦੇ ਨੇ, ਸੁਣ ਸੁਣ ਗੱਲਾਂ ਗੱਲ ਸ਼ਾਹ ਨੇ ਵਿਚਾਰੀਏ, ਘਰ ਕੋਲ ਜਾ ਕੇ ਫਿਰ ਆਵਾਜ਼ ਉਹਨੇ ਮਾਰੀਏ, ਬੂਆ ਖੜਕਾਇਆ ਨਾਲੇ ਹੌਲੀ ਹੌਲੀ ਬੋਲਿਆ, ਥੋੜ੍ਹੀ ਦੇਰ ਬਾਅਦ ਕੁੰਡਾ ਅੰਦਰੋਂ ਸੀ ਖੋਲਿਆ। ਸਾਸ ਕੁੰਡਾ ਕਿੰਨੇ ਖੋਲਿਆ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਜੇ ਸਿੱਖ ਤੁਰਦਾ ਤਾਂ ਗੁਰੂ ਤੇ ਕੁੰਡਾ ਖੋਲ੍ਹ ਕੇ ਉਡੀਕਦਾ ਹੈ। ਭਾਈ ਮੱਖਣ ਸ਼ਾਹ ਲਬਾਣਾ ਭਾਲ ਕਰਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਉਡੀਕ ਰਹੇ ਸਨ। ਬੂਹਾ ਖੜਕਾਇਆ ਨਾਲੇ ਹੌਲੀ ਹੌਲੀ ਬੋਲਿਆ, ਥੋੜ੍ਹੀ ਦੇਰ ਬਾਅਦ ਕੁੰਡਾ ਅੰਦਰੋਂ ਸੀ ਖੋਲਿਆ, ਵੇਖਿਆ ਇਲਾਹੀ ਉਸ ਜਲਵਾ ਹਜ਼ੂਰ ਦਾ, ਮੂਸਾ ਤਾਈਂ ਲੱਭਾ ਜਿਵੇਂ ਨੂਰ ਕੋਹੇ ਤੂਰ ਦਾ, ਪਹਿਲਾਂ ਵਾਂ ਘਰ ਘਰ ਦੀਦ ਨਾਲੇ ਠਰੀ ਜਾਣ ਅੱਖੀਆਂ, ਪਹਿਲਾਂ ਵਾਂਗ ਪੰਜ ਮੋਹਰਾਂ ਚਰਨਾਂ 'ਤੇ ਰੱਖੀਆਂ। ਬੋਲੇ ਗੁਰੂਦੇਵ ਬੱਲੇ ਸ਼ਾਹ ਚੰਨ ਮੱਖਣਾ, ਕਿੰਨੀ ਦੇਰ ਹੋਰ ਤੂੰ ਉਧਾਰ ਸਾਡਾ ਰੱਖਣਾ, ਥੋੜ੍ਹਾ ਸੀ ਜੇ ਹੌਂਸਲਾ ਤੇ ਭਾਰ ਨਹੀਂ ਸੀ ਚੁੱਕਣਾ, ਸ਼ੇਖੀ ਵਿੱਚ ਆ ਕੇ ਕਾਨੂੰ ਸੁਖੀਆਂ ਸੀ ਸੁਖਣਾ, ਡੁੱਬਦਾ ਸੀ ਬੇੜਾ ਜਦੋਂ ਪਾਈ ਹਾਲ ਪਾਰਿਆ, ਚੰਨਾ ਤੇਰਾ ਦੁੱਖ ਸਾਥੋਂ ਗਿਆਨਾ ਸਹਾਰਿਆ, ਕਾਹਦਾ ਇਤਬਾਰ ਤੇਰਾ ਕਿੱਦਾਂ ਦੀ ਜ਼ੁਬਾਨ, ਮੋਢੇ ਉੱਤੇ ਹਾਲੀ ਸਾਡੇ ਕਿੱਲਾਂ ਦੇ ਨਿਸ਼ਾਨ, ਕਾਹਦਾ ਇਤਬਾਰ ਤੇਰਾ ਕਿੱਦਾਂ ਦੀ ਜ਼ੁਬਾਨ, ਮੋਢੇ ਉੱਤੇ ਹਾਲੀ ਸਾਡੇ ਕਿੱਲਾਂ ਦੇ ਨਿਸ਼ਾਨ। ਸੁਣ ਸੁਣ ਗੱਲਾਂ ਗੱਲਾਂ ਸੁਣ ਸ਼ਾਹ ਦੀਆਂ, ਵਸ ਪਈਆਂ ਅੱਖੀਆਂ ਮੌਲ ਪਈਆਂ ਸਦਰਾਂ ਜੋ ਦਿਲ ਵਿੱਚ ਰੱਖੀਆਂ ਮਿਟ ਗਈ ਧੁੰਦ ਦਿਲ ਨੂਰੋ ਨੂਰ ਹੋ ਗਿਆ ਛਾਲ ਮਾਰੀ ਸ਼ਾਹ ਝੱਟ ਕੋਠੇ 'ਤੇ ਖਲੋ ਗਿਆ ਕੋਠੇ 'ਤੇ ਖਲੋ ਕੇ ਉਸ ਨਾਰਾ ਇੱਕ ਮਾਰਿਆ ਸੱਚਾ ਗੁਰੂ ਲਾਦੋ ਗੁਰੂ ਲਾਦੋ ਰੇ ਪੁਕਾਰਿਆ ਲਾਦੋ ਰੇ ਪੁਕਾਰਿਆ ਧੰਨ ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜਿੰਨਾ ਲੱਭਦਾ ਨਹੀਂ ਸੀ ਲੱਭ ਲਿਆ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦੇ ਰਹੇ ਹਨ ਮਹਾਰਾਜ ਕਹਿੰਦੇ ਮੈਂ ਇਹੋ ਜਿਹੇ ਗੁਰੂ ਤੋਂ ਬਲਹਾਰ ਜਾਂਦਾ ਹਾਂ
ਇਸ ਸਤਿਗੁਰ ਕਉ ਵੱਡ ਪੁੰਨ ਹੈ
ਮਹਾਰਾਜ ਕਹਿੰਦੇ ਇਸ ਗੁਰੂ ਜੀ ਨੇ ਸਾਡੇ ਰੋਹ ਕੱਢ ਦਿੱਤੇ ਮੈਂ ਇਹੋ ਜਿਹੇ ਗੁਰੂ ਤੋਂ ਬਲਹਾਰ ਜਾਂਦਾ ਜਿਹਨੇ ਸਭ ਤੋਂ ਵੱਡਾ ਪੁੰਨ ਇਹ ਕੀਤਾ
ਜਿਨ ਅਵਗੁਣ ਕੱਟ ਗੁਣੀ ਸਮਝਾਇਆ
ਗੁਰੂ ਦਾ ਸਭ ਤੋਂ ਵੱਡਾ ਪੁੰਨ ਕਿਹੜਾ ਹੈ ਅਵਗੁਣ ਕੱਢ ਕੇ ਸਾਨੂੰ ਗੁਣ ਸਮਝਾ ਦਿੱਤੇ
ਸੋ ਸਤਿਗੁਰ ਤਿੰਨ ਕੋ ਭੇਟਿਆ
ਮਹਾਰਾਜ ਕਹਿੰਦੇ ਨੇ ਗੁਰੂ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ
ਜਿਨ ਕੈ ਮੁੱਖ ਮਸਤਕ ਭਾਗ ਲਿਖ ਪਾਇਆ
ਜਿਨ੍ਹਾਂ ਦੇ ਮੁੱਖ ਤੇ ਮਸਤਕ ਦੇ ਚੰਗੇ ਭਾਗ ਲਿਖੇ ਹੋਏ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਵਿੱਤਰ ਗੁਰੂ ਉਹਨਾਂ ਨੂੰ ਮਿਲਦਾ ਹੈ ਸਾਧ ਸੰਗਤ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰ ਹੈੱਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਧੰਨ ਸ਼੍ਰੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਪ੍ਰਧਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰਾ ਛੋਟਾ ਵੀਰ ਭਾਈ ਗੁਰਸੇਵਕ ਸਿੰਘ ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਪਾਠ ਕੀਤਾ ਹੈ ਗੁਰਸੇਵਕ ਸਿੰਘ ਦਾ ਧੰਨਵਾਦ ਗੁਰੂ ਕੀ ਸੰਗਤਾਂ ਦਾ ਧੰਨਵਾਦ ਆਓ ਆਖਰੀ ਪੰਕਤੀਆਂ ਮੈਂ ਇੱਕ ਹੀ ਮੰਗਾਂਗਾ ਅੱਜ ਟਾਈਮ ਜ਼ਿਆਦਾ ਹੋ ਗਿਆ ਹੈ ਗੁਰੂ ਕਿਰਪਾ ਕਰੇ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਸਰਵਣ ਕਰੀ ਸਮਾਪਤੀ ਕਰੀਏ ਜੀ
ਇਸ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਝਾਇਆ ਸੋ ਸਤਿਗੁਰ ਤਿੰਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ